ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਨਾਨਕ ਪਰਸ਼ੋਤਮ ਪਰਮ ਪਰਾਵਰ ਨਾਥ ਜੁਗਲ ਚਰਨ ਮਮ ਬੰਦਨ ਧਰ ਪਰ ਧਰ ਕਰ ਮਾਥ ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰ ਗੋਬਿੰਦ ਹਰ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਵਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਨ ਜੀਤੇ ਪੰਚ ਵਿਕਾਰ ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਤਾਰ ਏਕੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੌਪਈ ਰਾਖੇ ਸੰਚ ਲਾਲ ਜੇ ਪਾਜਾ ਤਿੰਨ ਤੇ ਸਰੈ ਨਾ ਏਕੋ ਕਾਜਾ ਰਾਖੇ ਸੰਚ ਲਾਲ ਜੇ ਪਾਜਾ ਤਿੰਨ ਤੇ ਸਰੈ ਨਾ ਏਕੋ ਕਾਜਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਸਾਜੀ ਨਿਵਾਜੀ ਪਰਮ ਸਨਮਾਨ ਯੋਗ ਗੁਰੂ ਸਵਾਰੀ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀਓ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਤਿਅੰਤ ਬਖਸ਼ਿਸ਼ ਹੋਈ ਹੈ। ਸੰਧਿਆ ਸਮੇਂ ਦੇ ਸੁੰਦਰ ਦਰਬਾਰ ਸੱਜੇ ਨੇ ਰਾਗੀ ਸਿੰਘਾਂ ਦੀ ਰਸਨਾ ਪਾਸੋਂ ਰਸਬਿੰਨੇ ਸ਼ਬਦਾਂ ਦਾ ਕੀਰਤਨ ਸਰਵਣ ਕਰਕੇ ਲਾਹਾ ਪ੍ਰਾਪਤ ਕੀਤਾ ਹੈ। ਕਲਯੁਗ ਮਹਿ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਏ ਧਿਆਨ ਆਪ ਤਰੈ ਸਗਲੇ ਕੁਲ ਤਾਰੇ ਹਰ ਦਰਗਹਿ ਪਤ ਸਿਉ ਜਾਏਦਾ ਜੋ ਜੋ ਸੁਨੈ ਕਥੈ ਅਰ ਕੀਰਤਨ ਤਾ ਕੀ ਦੁਰਮਤ ਨਾਸ ਸਗਲ ਮਨੋਰਥ ਪਾਵੈ ਨਾਨਕ ਪੂਰਨ ਹੋਵੈ ਆਸ। ਸੁਭਾਗਾ ਸਮਾ ਸਤਸੰਗਤ ਕਰਨ ਦਾ ਪ੍ਰਾਪਤ ਹੋਇਆ। ਆਓ ਚੱਲ ਰਹੀ ਲੜੀਵਾਰ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਕੌਤਕਾਂ ਦੀ ਕਥਾ ਆਪ ਰੋਜ਼ਾਨਾ ਦੀ ਤਰ੍ਹਾਂ ਸਰਵਣ ਕਰਦੇ ਆ ਰਹੇ ਹੋ। ਜੋ ਜਗਿਆਸੂ ਜਨ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੇ ਭੌਰੇ ਬਣੇ ਹੋਏ ਨੇ ਉਹ ਭਾਵਨਾ ਔਰ ਨੇਮ ਦੀ ਪਾਲਣਾ ਕਰਦੇ ਹੋਏ ਸਤਸੰਗਤ ਵਿੱਚ ਆ ਕਰਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਕੌਤਕਾਂ ਦੀ ਕਥਾ ਸਰਵਣ ਕਰਕੇ ਇਹ ਮਕਰੰਦ ਰਸ ਚੂਸ ਲੈਂਦੇ ਨੇ। ਚਾਹੇ ਉਹ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਵਿੱਚ ਸੁਭਾਏਮਾਨ ਹਨ, ਚਾਹੇ ਉਹ ਇੰਟਰਨੈੱਟ 'ਤੇ ਜੁੜੇ ਨੇ, ਚਾਹੇ ATN ਚੈਨਲ ਦੇ ਨਾਲ ਵੱਖ ਵੱਖ ਥਾਵਾਂ 'ਤੇ ਜੁੜੇ ਹੋਏ ਨੇ, ਪਰ ਮਨੋਰਥ ਇੱਕ ਹੀ ਹੈ ਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਕਵਲ ਸਰੂਪੀ ਚਰਨਾਂ ਦੇ ਵਿੱਚੋਂ ਗਿਆਨ ਸਰੂਪੀ ਮਕਰੰਦ ਨੂੰ ਚੂਸ ਕਰਕੇ ਇਸ ਜੀਵਨ ਦੇ ਬੇੜੇ ਨੂੰ ਭਵਜਲ ਸੰਸਾਰ ਤੋਂ ਪਾਰ ਲਾਉਣ ਦਾ ਹੈ। ਸੋ ਕੱਲ੍ਹ ਅਸੀਂ ਦੀਵਾਨਾਂ ਦੇ ਵਿੱਚ ਸਰਵਣ ਕੀਤਾ ਸੀ ਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਬਿਸੰਬਰਪੁਰਾ ਨਗਰ ਦੇ ਵਿੱਚ ਪਹੁੰਚੇ ਨੇ। ਭਾਈ ਮਰਦਾਨਾ ਜੀ ਨੂੰ ਇੱਕ ਲਾਲ ਦਿੱਤਾ ਹੈ ਕਿ ਇਸ ਲਾਲ ਨੂੰ ਇਸ ਨਗਰ ਦੇ ਵਿੱਚ ਸਿਆਣੇ ਜੌਹਰੀ ਦੇ ਕੋਲੋਂ ਵੇਚ ਕਰਕੇ ਦਮੜੇ ਕਮਾ ਕੇ ਆਪਣੇ ਪੇਟ ਦੀ ਭੁੱਖ ਨੂੰ ਦੂਰ ਕਰ ਦੇ। ਇਹ ਤਾਂ ਕੇਵਲ ਇੱਕ ਕਾਰਨ ਸੀ, ਪਰ ਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ ਹੈ। ਭਾਈ ਮਰਦਾਨਾ ਜੀ ਨੂੰ ਪ੍ਰੇਰਿਤ ਕੀਤਾ ਉਧਾਰ ਸਾਲਸ ਰਾਏ ਜੌਹਰੀ ਦਾ ਹੁਣ ਤੇ ਉਪਦੇਸ਼ ਕੁੱਲ ਕਾਇਨਾਤ ਨੂੰ ਬਖਸ਼ਿਸ਼ ਕਰ ਰਹੇ ਨੇ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਆਗਿਆ ਮੰਨ ਕੇ ਭਾਈ ਮਰਦਾਨਾ ਜੀ ਲਾਲ ਨਗਰ ਵਿੱਚ ਵੇਚਣ ਗਿਆ। ਸਾਲਸ ਰਾਏ ਜੌਹਰੀ ਦਾ ਘਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਦੱਸਣ ਤੇ ਪੁੱਛ ਕੇ ਲੱਭ ਲਿਆ ਔਰ ਉਸ ਸਾਲਸ ਰਾਏ ਜੌਹਰੀ ਨੇ ਦਰਸ਼ਨੀ ਭੇਟਾ 100 ਰੁਪਇਆ ਦਿੱਤਾ। ਭਾਈ ਮਰਦਾਨਾ ਜੀ ਲੈ ਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕੋਲ ਪਹੁੰਚੇ ਨੇ। ਸਤਿਗੁਰਾਂ ਨੇ ਕਿਹਾ, ਭਾਈ ਇਸ ਦੀ ਕੀਮਤ ਅਸੀਂ ਕੀ ਦੱਸੀਏ, ਇਹ ਦਰਸ਼ਨੀ ਭੇਟਾ ਜੇ ਤਾਂ ਲਾਲ ਵੇਚਣਾ ਤੇ ਰੱਖ ਲੈ, ਜੇ ਨਹੀਂ ਵੇਚਣਾ ਤੇ ਜਿਸ ਦਾ ਧਨ ਹੈ ਉਸਨੂੰ ਵਾਪਸ ਕਰ ਆ। ਇੱਧਰ ਸਾਲਸ ਰਾਏ ਜੌਹਰੀ ਧਨ ਲੈਂਦਾ ਨਹੀਂ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਰੱਖਦੇ ਨਹੀਂ। ਅਖੀਰ ਖਿੱਚ ਕੇ ਭਾਈ ਮਰਦਾਨਾ ਜੀ ਜੌਹਰੀ ਦੇ ਘਰ ਉਸ ਦੇ ਪਾਸ ਧਨ ਸਿੱਟ ਕੇ ਵਾਪਸ ਆ ਗਏ। ਸਾਲਸ ਰਾਏ ਜੌਹਰੀ ਬੜਾ ਹੈਰਾਨ ਹੈ, ਜਿਹੜਾ ਲਾਲ ਮੈਨੂੰ ਇਹ ਦੇਖਣ ਵਾਸਤੇ ਮਿਲਿਆ ਬੜਾ ਅਸਚਰਜ ਹੈ, ਫਿਰ ਇਸ ਦਾ ਮਾਲਕ ਕੈਸਾ ਹੋਵੇਗਾ ਜਿਹੜਾ ਧਨ ਵੀ ਨਹੀਂ ਰੱਖਦਾ ਔਰ ਲਾਲ ਵੇਚਣ ਤੋਂ ਵੀ ਇਨਕਾਰ ਕਰ ਲਿਆ। ਭਾਗ ਜਾਗ ਗਏ ਨੇ ਉਸ ਸਾਲਸ ਰਾਏ ਜੌਹਰੀ ਦੇ ਔਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਆਇਆ। ਬੇਨਤੀ ਕੀਤੀ, ਮਹਾਰਾਜ ਇਹ ਧਨ ਲੈ ਲਓ। ਮਹਾਰਾਜ ਕਹਿੰਦੇ, ਜੇ ਅਸੀਂ ਲਾਲ ਹੀ ਨਹੀਂ ਵੇਚਣਾ ਤੇ ਧਨ ਕਿਉਂ ਰੱਖੀਏ। ਇਸ ਤਰੀਕੇ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਉਸ ਸਾਲਸ ਰਾਏ ਜੌਹਰੀ ਨੂੰ ਉਪਦੇਸ਼ ਦਿੰਦੇ ਨੇ ਕਿ ਐ ਜੌਹਰੀ, ਇਹ ਕੂੜੇ ਕੰਕਰਾਂ ਪੱਥਰ ਇਕੱਠੇ ਕਰਕੇ ਇਹਨਾਂ ਦਾ ਤਾਂ ਜਵਾਹਰੀ ਬਣ ਗਿਆ, ਇਹਨਾਂ ਦਾ ਤਾਂ ਪਾਰਕੂ ਬਣ ਗਿਆ, ਪਰ ਜੋ ਅਮੋਲਕ ਲਾਲ ਤੇਰੇ ਹਿਰਦੇ ਦੇ ਅੰਦਰ ਛਿਪਿਆ ਹੋਇਆ ਕਿ ਉਸ ਦੀ ਪਛਾਣ ਕਰ ਸਕੇ ਹੈ, ਜੇ ਉਸ ਦੀ ਪਛਾਣ ਤੇਰੇ ਕੋਲੋਂ ਨਹੀਂ ਹੋਈ ਤੂੰ ਫਿਰ ਜੌਹਰੀ ਕਾਹਦਾ ਹੈ। ਤੇਰੇ ਤੋਂ ਅਜੇ ਤੱਕ ਉਹ ਲਾਲ ਪਛਾਣਿਆ ਨਹੀਂ ਗਿਆ ਜਿਸ ਦੀ ਚੇਤਨ ਸਤਾ ਤੇਰੇ ਅੰਦਰ ਸਮਾਈ ਹੈ, ਜੋ ਵਰਤ ਰਹੀ ਹੈ, ਜਿਨ੍ਹਾਂ ਲਾਲ ਦੀ ਦਿਪਤ ਕਰਕੇ ਇਹਨਾਂ ਨੇਤਰਾਂ ਦੇ ਵਿੱਚ ਜੋਤ ਦੇਖਣ ਦੀ ਹੈ, ਕੰਨਾਂ ਦੇ ਵਿੱਚ ਸੁਣਨ ਦੀ ਹੈ, ਨਾਸਕਾਂ ਵਿੱਚ ਸੁੰਘਣ ਦੀ ਹੈ, ਰਸਨਾਂ ਵਿੱਚ ਬੋਲਣ ਦੀ, ਸਵਾਦ ਲੈਣ ਦੀ ਹੈ। ਫਿਰ ਪੰਜ ਗਿਆਨ ਇੰਦਰੇ, ਪੰਜ ਕਰਮ ਇੰਦਰਿਆਂ ਦੇ ਦੁਆਰਾ ਤੈਨੂੰ ਗਿਆਨ ਹੋ ਆ ਰਹੇ ਹੈ, ਸਰੀਰ ਤਾਂ ਉਹੀ ਹੈ ਪਰ ਲਾਲ ਦੀ ਪਛਾਣ ਕਰ। ਜੇ ਲਾਲ ਨਿਕਲ ਜਾਵੇ ਤੇ ਫਿਰ ਇਹ ਸਰੀਰ ਦੇ ਹੱਥ ਪੈਰ ਉਹੀ ਰਹਿੰਦੇ ਨੇ, ਅੰਗ ਪ੍ਰਤੰਗ ਉਹੀ ਰਹਿੰਦੇ ਨੇ, ਵਸਤੂ ਕਿਹੜੀ ਨਿਕਲੀ ਹੈ, ਉਸ ਲਾਲ ਦੀ ਪਛਾਣ ਕਰ ਲੈ, ਤੇਰਾ ਜੀਵਨ ਦਾ ਪਾਰ ਉਤਾਰਾ ਹੋ ਜਾਵੇਗਾ। ਇਹਨਾਂ ਪੱਥਰਾਂ ਦੇ ਅਪਾਰ ਖੂਨਾ ਬਣ। ਅੱਜ ਦੇ ਪ੍ਰਸੰਗ ਵਿੱਚ ਜਿਵੇਂ ਮਹਾਰਾਜ ਉਪਦੇਸ਼ ਦਿੰਦੇ ਨੇ, ਭਾਵਨਾ ਨਾਲ ਮਨ ਬਿਰਤੀਆਂ ਇਕਾਗਰ ਕਰਦੇ ਹੋਏ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ ਜੀ।
ਰਾਖੇ ਸੰਚ ਲਾਲ ਜੇ ਪਾਜਾ।
ਸਤਿਗੁਰੂ ਮਹਾਰਾਜ ਕਹਿੰਦੇ, ਐ ਜੌਹਰੀ, ਜੇ ਇਸ ਲਾਲ ਨੂੰ ਜਾਂ ਇਸ ਪੱਥਰਾਂ ਦੇ ਹੀਰਿਆਂ ਨੂੰ, ਜਵਾਹਰਾਂ ਨੂੰ, ਮਾਣਕਾਂ ਨੂੰ ਆਪਣੇ ਕੋਲ ਰੱਖੇਗਾ ਤੇ ਕਿਹੜਾ ਕਾਰਜ ਤੇਰਾ ਸੌਰ ਜਾਵੇਗਾ।
ਤਿੰਨਤੇ ਸਰਨ ਏਕੋ ਕਾਜਾ।
ਇਹਨਾਂ ਦੇ ਦੁਆਰਾ ਇੱਕ ਵੀ ਜੀਵਨ ਦਾ ਕਾਰਜ ਸੌਰਨ ਵਾਲਾ ਨਹੀਂ ਹੈ।
ਖਾਣ ਪੀਣ ਮੈਂ ਸੋ ਨਹੀਂ ਆਵਹੇ।
ਫਿਰ ਇਹ ਪੱਥਰਾਂ ਦੇ ਬਣੇ ਹੋਏ ਲਾਲ ਹੀਰੇ ਜਵਾਹਰ ਮਾਣਕ ਖਾਣ ਪੀਣ ਦੇ ਕੰਮ ਨਹੀਂ ਆਉਂਦੇ। ਕੀ ਇਹ ਭੁੱਖ ਪੇਟ ਦੀ ਮਿਟ ਸਕਦੇ ਹਨ?
ਬਟ ਜਿਉਂ ਸੀਤ ਨਾ ਦੇਹ ਹਟਾਵਹੇ।
ਦੇਖ, ਜੇ ਸਰਦੀ ਦਾ ਦਿਨ ਆ ਜਾਵੇ ਤੇ ਗਰਮ ਕੱਪੜੇ ਪਾ ਕਰਕੇ ਉਸ ਸੀਤ ਨੂੰ ਦੂਰ ਕੀਤਾ ਜਾ ਸਕਦਾ। ਜੇ ਇਹਨਾਂ ਲਾਲਾਂ ਹੀਰਿਆਂ ਦੀਆਂ ਪੰਡਾਂ ਕੋਲ ਪਈਆਂ ਹੋਣ, ਕੀ ਇਹ ਤੇਰੇ ਤਨ ਦੀ ਠੰਡ ਨੂੰ ਦੂਰ ਕਰ ਸਕਦੀਆਂ ਨੇ? ਇਸ ਵਾਸਤੇ ਇਹ ਕਿਸੇ ਕਾਰਜ ਵਿੱਚ ਨਹੀਂ ਹਨ।
ਪਾਹਨ ਜਾਤ ਸਵਸਥ ਪਿਖ ਰਾਖਤ।
ਫਿਰ ਤੂੰ ਇਹਨਾਂ ਪੱਥਰਾਂ ਦੀ, ਪਾਹਨ ਨਾਮ ਪੱਥਰ ਦਾ ਹੁੰਦਾ, ਜਾਤ ਨਾਮ ਪੱਥਰਾਂ ਦੀ ਜਾਤੀ ਦਾ, ਸਵੱਛ ਨਾਮ ਚੰਗੀ ਦਾ, ਚੰਗੀਆਂ ਚੰਗੀਆਂ ਜਾਤੀਆਂ ਪੱਥਰਾਂ ਦੀਆਂ ਦੇਖ ਕੇ ਕਿਸੇ ਨੂੰ ਹੀਰਾ ਕਹਿੰਦਾ, ਕਿਸੇ ਨੂੰ ਮੋਤੀ ਕਹਿੰਦਾ, ਕਿਸੇ ਨੂੰ ਮਾਣਕ, ਕਿਸੇ ਨੂੰ ਜਵਾਹਰ, ਕਿਸੇ ਨੂੰ ਲਾਲ। ਔਰ ਉਹਨਾਂ ਨੂੰ ਆਪਣੇ ਪਾਸ ਪਛਾਣ ਕਰਕੇ ਰੱਖਦਾ ਹੈ।
ਕਰ ਹੰਕਾਰ ਸ਼ਾਹੋ ਨਿਜ ਭਖਤ,
ਔਰ ਇਸ ਤਰੀਕੇ ਨਾਲ ਇਹਨਾਂ ਪੱਥਰਾਂ ਦੀ ਚੰਗੀ ਪਛਾਣ ਕਰਕੇ ਤੇ ਆਪਣੇ ਕੋਲ ਰੱਖ ਲੈਣਾ, ਤੇ ਇਹਨਾਂ ਰੱਖਿਆ ਹੋਇਆਂ ਦਾ ਤੈਨੂੰ ਹੰਕਾਰ ਹੈ ਕਿ ਮੇਰੇ ਕੋਲ ਮੋਤੀ ਮਾਣਕ ਨੇ। ਸੁੰਦਰ ਸੇਜ ਅਨੇਕ ਸੁਖ ਰਸ ਭੋਗਣ ਪੂਰੇ, ਗ੍ਰਹਿ ਸੋਇਨ ਚੰਦਨ ਸੁਗੰਧ ਲਾਏ ਮੋਤੀ ਹੀਰੇ। ਮਹਾਰਾਜ ਕਹਿੰਦੇ ਦੇਖ, ਇੰਨੇ ਮਹੱਲ ਬਣਾ ਕਰਕੇ ਉਹਨਾਂ ਵਿੱਚ ਇਹਨਾਂ ਲਾਲਾਂ ਦੀ ਜੜਤਕਾਰੀ ਕਰੇਗਾ ਤੇ ਮਨ 'ਚ ਹੰਕਾਰ ਹੀ ਪੈਦਾ ਹੋਣਾ। ਤੇ ਜੇ ਸੋ ਪ੍ਰਭ ਚੇਤਨਾ ਆਵੇ ਵਿਸ਼ਟਾ ਕੇ ਕੀਰੇ, ਜੇ ਉਹਨਾਂ ਮਹੱਲਾਂ ਦੇ ਵਿੱਚ ਰਹਿੰਦਾ ਵੀ ਰਹੇ ਤੇ ਮਾਲਕ ਚੇਤੇ ਹੀ ਨਾ ਆਵੇ ਤੇ ਫਿਰ ਉਹ ਮਹੱਲ ਤੈਨੂੰ ਸੁਖਦਾਇਕ ਤਾਂ ਨਹੀਂ, ਗੰਦਗੀ ਦਾ ਕੀੜਾ ਹੀ ਬਣਾਉਣਗੇ। ਇਸ ਵਾਸਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਇਹਨਾਂ ਚੰਗਿਆਂ ਪੱਥਰਾਂ ਦੀ ਪਛਾਣ ਕਰਕੇ ਇਹਨਾਂ ਦਾ ਮਾਣ ਕਰ ਬੈਠਦਾ ਹੈ।
ਸ੍ਰੀ ਕਰਤਾਰ ਨਾਮ ਸੱਚ ਲਾਲਾ,
ਪਰ ਜੋ ਲਾਲ ਪਰਮੇਸ਼ਰ ਦਾ ਨਾਮ ਹੈ, ਅਸਲ ਵਿੱਚ ਉਹ ਕਰਤਾਰ ਦਾ ਨਾਮ ਵਾਹਿਗੁਰੂ ਹੈ।
ਜੇ ਕੋ ਮਿਲੇ ਸੋ ਹੋਤ ਨਿਹਾਲਾ,
ਜਿਸ ਨੂੰ ਉਹ ਪਰਮੇਸ਼ਰ ਦਾ ਨਾਮ ਰੂਪੀ ਲਾਲ ਪ੍ਰਾਪਤ ਹੋ ਜਾਵੇ ਉਹ ਨਿਹਾਲ ਹੋ ਜਾਂਦਾ ਹੈ।
ਦੋਹਰਾ ਲਾਲ ਅਮੋਲਕ ਆਪਣੋ,
ਸਤਿਗੁਰੂ ਮਹਾਰਾਜ ਕਹਿੰਦੇ ਜਿਹੜਾ ਅਮੋਲਕ ਲਾਲ ਤੇਰੇ ਕੋਲ ਆਪਣਾ ਹੈ,
ਆਤਮ ਪਰਖਿਓ ਨਾਹੀ,
ਕੀ ਉਸ ਆਤਮ ਰੂਪੀ ਲਾਲ ਦੀ ਪਰਖ ਕੀਤੀ ਹੈ ਕਦੇ? ਇਸ ਸਰੀਰ ਨੂੰ, ਇਸ ਦੇਹੀ ਨੂੰ ਪਾਲਣ ਵਿੱਚ ਹੀ ਲੱਗਾ ਹੋਇਆ, ਕਦੇ ਪਰਖ ਕੀਤੀ ਹੈ ਅੰਦਰ ਦੇ ਵਿੱਚ ਕਿ ਮੈਂ ਕਿਸ ਕਾਰਜ ਵਾਸਤੇ ਆਇਆ ਔਰ ਕੀ ਕਰਨਾ ਸੀ, ਇਸ ਮਾਤ ਲੋਕ ਤੇ ਆ ਕਰਕੇ ਕਿਹੜੇ ਸ਼ੁਭ ਕਰਮ ਕਰਨੇ ਚਾਹੀਦੇ ਸਨ? ਮਹਾਰਾਜ ਕਹਿੰਦੇ ਇਹ ਤੇਰੇ ਤੋਂ ਕੋਈ ਪਰਖ ਨਹੀਂ ਹੋ ਸਕੀ, ਇਹ ਆਤਮ ਰੂਪੀ ਲਾਲ ਦੀ ਤੂੰ ਪਛਾਣ ਨਾ ਕਰ ਸਕਿਆ।
ਨਿਜ ਆਨੰਦ ਭੁਲਾਏ ਕਹਿ ਪਰਿਓ,
ਫਿਰ ਆਪਣੇ ਨਿਜ ਆਨੰਦ ਸੁੱਖਾਂ ਨੂੰ ਭੋਗਦਾ ਹੋਇਆ ਭੁੱਲ ਗਿਆ ਹੈ ਉਸ ਲਾਲ ਨੂੰ।
ਪਰਿਓ ਕਸ਼ਟ ਕੇ ਮਾਹੇ,
ਫਿਰ ਹਮੇਸ਼ਾ ਤੈਨੂੰ ਭਾਰੀ ਦੁੱਖ ਹੀ ਪ੍ਰਾਪਤ ਹੋਏ ਨੇ। ਮਹਾਰਾਜ ਕਹਿੰਦੇ ਡਿੱਠਾ ਸਭ ਸੰਸਾਰ ਸੁੱਖ ਨਾ ਨਾਮ ਬਿਨ, ਨਾਨਕ ਦੁਖੀਆ ਸਭ ਸੰਸਾਰ। ਪਰਮੇਸ਼ਰ ਦਾ ਨਾਮ ਰੂਪੀ ਲਾਲ ਪਛਾਣਿਆ ਨਹੀਂ ਗਿਆ ਤੇ ਉਸ ਲਾਲ ਨੂੰ ਅਸੀਂ ਭੁਲਾ ਬੈਠੇ, ਜਿਸ ਕਰਕੇ ਅਖੀਰ ਨੂੰ ਪੱਲੇ ਦੁੱਖ ਹੀ ਪਏ ਔਰ ਇਹਨਾਂ ਦੁੱਖਾਂ ਕਸ਼ਟਾਂ ਦੇ ਵਿੱਚ ਘਿਰੀ ਹੋਈ ਜ਼ਿੰਦਗੀ। ਇਹ ਮਨੁੱਖ ਇਹਨਾਂ ਤੋਂ ਪਰੇ ਹੋਣ ਵਾਸਤੇ ਯਤਨ ਕਰਦਾ ਪਰ ਇਹ ਓਨੇ ਨੇੜੇ ਆਉਂਦੇ ਨੇ। ਇੱਕ ਬਾਹਰੀ ਪ੍ਰਮਾਣ ਦੇ ਦਿਆਂ, ਜਿਵੇਂ ਸੂਰਜ ਦੇ ਸਨਮੁੱਖ ਹੋ ਕਰਕੇ ਤੁਰ ਪਈਏ ਪਰਛਾਵਾਂ ਪਿੱਛੇ ਲੱਗਦਾ, ਤੇ ਜੇ ਸੂਰਜ ਨੂੰ ਪਿੱਠ ਦੇ ਕਰਕੇ ਤੁਰ ਪਈਏ ਤੇ ਫਿਰ ਪਰਛਾਵਾਂ ਸਾਡੇ ਅੱਗੇ ਅੱਗੇ ਲੱਗ ਤੁਰਦਾ ਹੈ। ਕਾਰਨ ਇਹੀ ਹੈ ਕਿ ਅਸੀਂ ਦੁੱਖਾਂ ਤੋਂ ਨੱਠਣੇ ਚਾਹੁੰਦੇ ਹਾਂ, ਦੁੱਖ ਸਾਡੇ ਮਗਰ ਲੱਗ ਤੁਰਦੇ ਨੇ, ਪਰ ਜੇ ਅਸੀਂ ਇਹਨਾਂ ਦੁੱਖਾਂ ਤੋਂ ਛੁਟਕਾਰਾ ਪਾਉਣਾ ਤੇ ਫਿਰ ਉਹ ਸੂਰਜ ਸਮਾਨ ਸਤਿਗੁਰੂ ਮਹਾਰਾਜ ਜੀ ਦੇ ਗਿਆਨ ਨੂੰ, ਉਪਦੇਸ਼ ਨੂੰ ਆਪਣੇ ਹਿਰਦੇ ਰੂਪੀ ਧਰਤੀ ਦੇ ਉੱਪਰ ਬੀਜ ਬੀਜ ਕਰਕੇ ਕਮਾਈ ਕਰ ਲਈਏ, ਮੁਸ਼ਕਤ ਘਾਲ ਲਈਏ, ਦੁੱਖ ਆਪੇ ਹੀ ਨੱਠ ਜਾਣੇ ਆ। ਦੁੱਖ ਦਾਰੂ ਸੁੱਖ ਰੋਗ ਭਇਆ, ਜਦੋਂ ਦੁੱਖ ਮਹਿਸੂਸ ਹੋਇਆ ਸੁੱਖ ਦੀ ਪਛਾਣ ਆਈ ਹੈ ਕਿ ਸੁੱਖ ਕੀ ਹੈ। ਤੇ ਮਹਾਰਾਜ ਕਹਿੰਦੇ ਸੁੱਖ ਪਰਮੇਸ਼ਰ ਦੇ ਨਾਮ ਜਪਣੇ ਕਰਕੇ ਹੀ ਹੈ। ਇਸ ਵਾਸਤੇ ਉਸ ਲਾਲ ਦੀ ਪਛਾਣ ਕਰ।
ਸਾਲਸ ਬੂਝੈ ਕੌਣ ਤੂੰ,
ਤੇ ਇਸ ਵੇਲੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਇਹ ਗਿਆਨ ਵਾਲੇ ਬਚਨ ਸੁਣ ਕਰਕੇ ਸਾਲਸ ਰਾਏ ਪੁੱਛਣ ਲੱਗਾ ਕਿ ਇਹ ਮਹਾਤਮਾ ਜੀ ਤੁਸੀਂ ਕੌਣ ਹੋ,
ਕਹਾਂ ਤੁਮਾਰਾ ਦੇਸ਼,
ਫਿਰ ਤੁਹਾਡਾ ਦੇਸ਼ ਕਿਹੜਾ ਹੈ,
ਕਹਾਂ ਜਾਏਗੇ ਸੰਤ ਜੀ,
ਇਹ ਮਹਾਤਮਾ ਜੀ ਕਿਸ ਪਾਸੇ ਜਾਓਗੇ,
ਕੌਣ ਆਪ ਕੋ ਬੇਸ,
ਫਿਰ ਇਹ ਜਿਹੜਾ ਲਿਬਾਸ ਧਾਰਨ ਕੀਤਾ ਹੋਇਆ ਕਿਹੜੀ ਸੰਪਰਦਾ ਦਾ ਹੈ, ਕਿਉਂਕਿ ਕਿਸੇ ਸੰਪਰਦਾ ਦੇ ਵਿੱਚ ਤਾਂ ਤੁਸੀਂ ਆਉਂਦੇ ਹੀ ਹੋਵੋਗੇ, ਜਿਸ ਕਰਕੇ ਦੇਸ਼ਾਂ ਵਿਦੇਸ਼ਾਂ ਦਾ ਰਟਨ ਕਰਨ ਵਾਸਤੇ ਚੱਲੇ ਹੋ, ਗਿਆਨ ਦਾ ਪ੍ਰਚਾਰ ਕਰ ਰਹੇ ਹੋ, ਇਹ ਮੈਨੂੰ ਆਪਣਾ ਲਿਬਾਸ ਭੇਸ ਦੱਸਣਾ ਕਰੋ।
ਜਾਓ ਪਈ ਖੱਟ ਦਰਸ਼ਨ ਮੈਂ ਸਭ ਹੀ ਦੇਸਾ,
ਕਹਿਣ ਲੱਗਾ ਜੌਹਰੀ ਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਮਹਾਤਮਾ ਮੈਂ 6 ਦਰਸ਼ਨ ਦੇਖੇ ਨੇ, 6 ਲਿਬਾਸ ਭੇਸ ਦੇਖੇ ਨੇ। ਫਿਰ ਇਹ ਜਿਹੜੇ ਜੋਗੀ ਜੰਗਮ ਸਰੇਵੜੇ ਬ੍ਰਹਮਚਾਰੀ ਸੰਨਿਆਸੀ ਤੇ ਬ੍ਰਹਮ ਜਿਹੜੇ ਬ੍ਰਾਹਮਣ ਹੁੰਦੇ ਨੇ, ਇਹ ਤਿੰਨੇ ਤੇ ਜੋਗੀ ਜੰਗਮ ਸਰੇਵੜੇ ਇਹ ਤਿੰਨ, ਇਹ 6 ਭੇਸ ਤੇ ਮੈਂ ਦੇਖ ਲਏ ਆ, ਪਰ ਇਹਨਾਂ ਭੇਸਾਂ ਦੇ ਨਾਲ ਤੁਹਾਡਾ ਭੇਸ ਨਹੀਂ ਮਿਲਦਾ, ਕਿਉਂਕਿ ਉਹਨਾਂ ਦੇ ਲਿਬਾਸ ਸਾਰਿਆਂ ਦੇ ਵੱਖੋ ਵੱਖਰੇ ਹੈ। ਜੋਗੀਆਂ ਦਾ ਆਪਣਾ ਹੈ, ਸਰੇਵੜਿਆਂ ਦਾ ਆਪਣਾ ਹੈ, ਜੰਗਮਾਂ ਦਾ ਆਪਣਾ ਵੱਖਰਾ ਹੈ, ਬ੍ਰਾਹਮਣਾਂ ਦਾ ਵੱਖਰਾ ਹੈ। ਇਸ ਵਾਸਤੇ ਇਹਨਾਂ 6 ਨੂੰ ਤਾਂ ਮੈਂ ਦੇਖਿਆ, ਪਰ ਉਹਨਾਂ ਛਿਆਂ ਦੇ ਨਾਲ ਤੁਹਾਡਾ ਮੇਲ ਨਹੀਂ ਖਾਂਦਾ।
ਪਾਇਓ ਜਾਏ ਨਾ ਤੁਮਰੋ ਵੇਖਾ,
ਜਿਹੜਾ ਤੁਸੀਂ ਭੇਖ ਧਾਰਨ ਕੀਤਾ ਹੋਇਆ ਇਸ ਦੀ ਪਛਾਣ ਨਹੀਂ ਪਾਈ ਜਾਂਦੀ।
ਸ੍ਰੀ ਗੁਰ ਸੁਣ ਕਰ ਗਿਰਾ ਉਚਾਰੀ,
ਸੁਣ ਕਰਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਸਾਲ ਸਰਾਏ ਜੋਹਰੀ ਦੇ ਬਚਨ ਤੇ ਇਸ ਵੇਲੇ ਬਚਨ ਕਹਿਣ ਲੱਗੇ।
ਨਾਮ ਜਾਣ ਨਾਨਕ ਨਿਰੰਕਾਰੀ,
ਐ ਜੋਹਰੀ ਮੇਰਾ ਨਾਮ ਪਛਾਨਣਾ ਕਰ, ਸਰੀਰ ਕਰਕੇ ਮੈਨੂੰ ਨਾਨਕ ਕਹਿੰਦੇ ਨੇ ਔਰ ਅਸੀਂ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਦੇ ਆਦਮੀ ਹਾਂ, ਇਸ ਵਾਸਤੇ ਨਾਨਕ ਨਿਰੰਕਾਰੀ ਨਾਮ ਲੋਕ ਸੱਦਦੇ ਹਨ।
ਜਿਸ ਹਮਾਰਾ ਏਕੰਕਾਰਾ,
ਏਕੰਕਾਰ ਸਤ ਚੇਤਨ ਆਨੰਦ ਸਰੂਪ ਜੋ ਪਰਮੇਸ਼ਰ ਹੈ, ਸੱਚ ਖੰਡ ਵਸੈ ਨਿਰੰਕਾਰ, ਸਾਡਾ ਸੱਚ ਖੰਡ ਰੂਪੀ ਦੇਸ਼ ਹੈ।
ਤਨ ਮੈਂ ਵੇਖ ਤਿਸੀ ਕੋ ਧਾਰਾ,
ਔਰ ਅਸੀਂ ਇਸ ਸਰੀਰ ਦੇ ਉੱਪਰ ਉਸ ਅਕਾਲ ਪੁਰਖ ਵਾਹਿਗੁਰੂ ਦਾ ਇਹ ਸਾਬਤ ਸੂਰ ਦਸਤਾਰ ਸਿਰਾ ਇਹ ਲਿਬਾਸ ਧਾਰਨ ਕੀਤਾ ਹੋਇਆ ਹੈ। ਮਹਾਰਾਜ ਕਹਿੰਦੇ ਇਹ ਸਾਬਤ ਸੂਰਤ ਰਹਿਣਾ, ਸਿਰ ਤੇ ਦਸਤਾਰ ਸਜਾਉਣੀ, ਰੋਮਾਂ ਦੀ ਬੇਅਦਬੀ ਨਾ ਕਰਨੀ, ਰਹਿਤ ਮਰਯਾਦਾ ਵਿੱਚ ਪਰਪੱਕ ਰਹਿਣਾ, ਗੁਰਮਤ ਦੇ ਧਾਰਨੀ ਰਹਿਣਾ, ਇਹ ਅਸੀਂ ਆਪਣੇ ਸਰੀਰ ਦੇ ਉੱਪਰ ਲਿਬਾਸ ਧਾਰਨ ਕੀਤਾ ਹੋਇਆ ਹੈ।
ਸੁਣ ਕਰ ਸਾਲਸ ਇਸ ਵਿਦਵਾਨੀ,
ਇਸ ਤਰੀਕੇ ਦੇ ਮਹਾਰਾਜ ਦੇ ਬਚਨ ਸੁਣ ਕਰਕੇ ਸਾਲਸ ਰਾਏ ਜੋਹਰੀ ਨੇ
ਸ਼ਰਨ ਗ੍ਰਹਿਣ ਕੀ ਮਤ ਠਹਿਰਾਨੀ,
ਮਹਾਰਾਜ ਦੀ ਸ਼ਰਨ ਗ੍ਰਹਿਣ ਕਰਨ ਵਾਸਤੇ ਆਪਣੀ ਮਤ ਰੋਕ ਲਈ, ਠਹਿਰਾ ਲਈ ਕਿ ਇਹਨਾਂ ਦੀ ਸ਼ਰਨ ਪੈ ਜਾਵਾਂ ਤੇ ਮੇਰਾ ਭਵਜਲ ਸੰਸਾਰ ਦਾ ਬੇੜਾ ਬੰਨੇ ਲੱਗ ਜਾਵੇਗਾ। ਇਸ ਦੇ ਭਾਗ ਖੁੱਲ ਗਏ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਸ਼ਰਨ ਪੈਣ ਵਾਸਤੇ ਮਨ ਰੁਕਿਆ ਹੈ।
ਜੇ ਤੁਮ ਏਕੰਕਾਰ ਬੇਲੋਕਾ,
ਸਤਿਗੁਰੂ ਮਹਾਰਾਜ ਜੀ ਨੂੰ ਕਹਿਣ ਲੱਗਾ ਜੋਹਰੀ ਕਿ ਸੰਤ ਜੀ ਜੇ ਤੁਸੀਂ ਏਕੰਕਾਰ ਜੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ, ਜੇ ਤਾਂ ਤੁਸੀਂ ਆਪ ਉਸ ਨੂੰ ਦੇਖਿਆ ਹੈ,
ਮੁਝ ਦਿਖਾਏ ਕੈ ਕਰੋ ਅਸੋਖਾ,
ਫਿਰ ਮੈਨੂੰ ਵੀ ਪਰਮੇਸ਼ਰ ਦੇ ਦਰਸ਼ਨ ਕਰਾ ਦਿਓ ਤੇ ਸੋਕਾ ਦੁੱਖਾਂ ਤੋਂ ਰਹਿਤ, ਕਲੇਸ਼ਾਂ ਤੋਂ ਰਹਿਤ ਕਰ ਦਿਓ।
ਚਰਨ ਸ਼ਰਨ ਚੱਲ ਕਰ ਅਬ ਆਵਾ,
ਮੈਂ ਆਪ ਜੀ ਦੀ ਸ਼ਰਨ ਵਿੱਚ ਚੱਲ ਕਰਕੇ ਪਹੁੰਚਿਆ ਹਾਂ।
ਸੁਣ ਸ੍ਰੀ ਮੁਖ ਤੇ ਸ਼ਬਦ ਅਲਾਵਾ,
ਇਸ ਵੇਲੇ ਸਾਲਸ ਰਾਏ ਜੋਹਰੀ ਦੇ ਬਚਨ ਸੁਣ ਕਰਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਇਸ ਤਰ੍ਹਾਂ ਉਪਦੇਸ਼ ਦੇਣ ਲੱਗੇ।
ਮਾਰੂ ਮਹੱਲਾ ਪਹਿਲਾ, ਬਿਮਲ ਮਝਾਰ ਬਸਸ ਨਿਰਮਲ।
ਸਤਿਗੁਰੂ ਮਹਾਰਾਜ ਕਹਿੰਦੇ ਮਾਰੂ ਰਾਗ ਦੇ ਵਿੱਚ ਕਿ ਐ ਸਾਲਸ ਰਾਏ ਜੋਹਰੀ, ਜੇ ਤੂੰ ਇਹਨਾਂ ਦੁੱਖਾਂ ਕਲੇਸ਼ਾਂ ਤੋਂ ਰਹਿਤ ਹੋਣਾ ਚਾਹੁੰਦਾ ਹੈ ਤੇ ਉਹ ਪਰਮੇਸ਼ਰ ਦੇ ਦਰਸ਼ਨ ਕਰਨਾ ਚਾਹੁੰਦਾ ਤੇ ਫਿਰ ਇਸ ਸਰੀਰ ਦੀ ਪਛਾਣ ਕਰ। ਹੁਣ ਅਸੀਂ ਵੀ ਆਪਣੇ ਹਿਰਦੇ ਅੰਦਰ ਖਿਆਲ ਕਰੀਏ ਕਿ ਅਸੀਂ ਵੀ ਉਹ ਸਾਲਸ ਰਾਏ ਜੋਹਰੀ ਦੇ ਵਾਂਗ ਮਨੁੱਖਾ ਜਨਮ ਲੈ ਕੇ ਤੇ ਇਸ ਸੰਸਾਰ ਦੇ ਵਿੱਚ ਆਏ ਹਾਂ, ਆਉਨੇ ਰੋਜ਼ਾਨਾ ਹੀ ਆ ਸਤਿਗੁਰੂ ਮਹਾਰਾਜ ਜੀ ਦੀ ਸ਼ਰਨ ਵਿੱਚ ਚੱਲ ਕੇ, ਪਰ ਕਦੇ ਅਸੀਂ ਸਾਲਸ ਰਾਏ ਜੋਹਰੀ ਵਾਂਗ ਬੇਨਤੀ ਕੀਤੀ ਹੈ, ਮਹਾਰਾਜ ਉਪਦੇਸ਼ ਦਿਓ ਔਰ ਇਸ ਭਵਜਲ ਸੰਸਾਰ ਤੋਂ ਬੇੜਾ ਪਾਰ ਲਗਾ ਦਿਓ, ਅਸੀਂ ਆਪੋ ਆਪਣੀਆਂ ਮੰਗਾਂ ਰੱਖਦੇ ਹਾਂ। ਤੇ ਸਾਲਸ ਰਾਏ ਜੋਹਰੀ ਕਹਿੰਦਾ ਮੈਨੂੰ ਅੱਜ ਉਹ ਪਰਮੇਸ਼ਰ ਦੇ ਦਰਸ਼ਨ ਕਰਾਓ ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਰਸ਼ਨ ਕਰਾਉਂਦੇ ਨੇ। ਬਿਮਲ ਮਝਾਰ ਬਸਸ ਨਿਰਮਲ ਜਲ, ਮਹਾਰਾਜ ਕਹਿੰਦੇ ਬਸਸ ਬਸਣ ਨਿਰਮਲ ਜਲ ਦੇ ਵਿੱਚ ਕਿਸ ਦਾ ਹੈ? ਪਦਮਨ, ਪਦਮਨ ਨਾਮ ਹੈ ਕਵਲ ਦਾ, ਕਵਲ ਇਸੇ ਜਲ ਦੇ ਵਿੱਚ ਰਹਿੰਦਾ ਹੈ ਤੇ ਜਾਲਾ ਵੀ ਇਸੇ ਜਲ ਦੇ ਵਿੱਚ ਰਹਿੰਦਾ ਹੈ, ਫਿਰ ਇਹ ਜਾਲਾ ਵੀ ਉਸੇ ਜਲ ਦੇ ਕਰਕੇ ਹੈ ਤੇ ਕਮਲ ਫੁੱਲ ਵੀ ਉਸੇ ਜਲ ਕਰਕੇ ਹੈ।
ਪਦਮਨ ਜਾਵਲ ਰੇ,
ਪਦਮਨ ਨਾਮ ਕਵਲ ਦਾ, ਜਾਵਲ ਨਾਮ ਜਾਲੇ ਦਾ ਹੈ। ਪੰਕਤੀ ਦੇ ਅਰਥ ਔਰ ਇਹ ਸ਼ਬਦ ਵੀ ਬਹੁਤ ਮਹਿੰਗਾ ਹੈ। ਜੇ ਤਾਂ ਸਾਨੂੰ ਪਿਆਸ ਲੱਗੀ ਹੈ, ਭੁੱਖ ਲੱਗੀ ਹੈ ਗਿਆਨ ਦੀ, ਫਿਰ ਤਾਂ ਇੱਕ ਪਾਠ ਖੁੱਲ੍ਹਣੇ ਪੈਣੇ ਹੈ ਸਾਨੂੰ ਆਪਣੇ ਇਸ ਦੁਆਰ ਦੇ ਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕੀ ਉਪਦੇਸ਼ ਦਿੰਦੇ ਨੇ। ਬਿਮਲ ਮਝਾਰ ਬਸਸ ਨਿਰਮਲ ਜਲ, ਪਦਮਨ ਜਾਵਲ ਰੇ, ਪਦਮਨ ਬਸਸ ਮਝਾਰ ਜਲ। ਮਹਾਰਾਜ ਕਹਿੰਦੇ ਕਵਲ ਦਾ ਫੁੱਲ ਪਾਣੀ ਦੇ ਵਿੱਚ ਆਪਣੀ ਜੜ ਲਾ ਕਰਕੇ ਉੱਪਰ ਉੱਠਦਾ ਹੈ ਔਰ ਇਸ ਪਾਣੀ ਦੇ ਵਿੱਚ ਹੀ ਰਹਿੰਦਾ, ਉੱਜਲ ਜਲ ਦੇ ਵਿੱਚ। ਫਿਰ ਕਹਿੰਦੇ ਜਾਵਲ ਬਸਸ ਬਿਮਲ ਮਝਾਰ ਨਿਰਮਲ ਜਲ, ਛੰਦੀ ਛੇਦ ਕਰਕੇ ਅਰਥ ਕਰਦਾ। ਫਿਰ ਕਹਿੰਦੇ ਜਿਹੜਾ ਜਾਲਾ ਹੈ ਉਹ ਵੀ ਨਿਰਮਲ ਜਲ ਦੇ ਵਿੱਚ ਹੀ ਹੁੰਦਾ ਹੈ, ਪਰ ਉਸ ਦੇ ਵਿੱਚ ਦੋਸ਼ ਹੈ ਕਿਉਂਕਿ ਉਹ ਕਮਲ ਦੀ ਨਾਲੀ ਨੂੰ ਗੰਦਿਆਂ ਕਰਕੇ ਰੱਖਦਾ। ਪਰ ਕਮਲ ਦਾ ਫੁੱਲ ਬਿਮਲ, ਕਹਿੰਦੇ ਉਹ ਪਾਣੀ ਦੇ ਵਿੱਚ ਰਹਿੰਦਾ ਹੋਇਆ ਵੀ ਉਹ ਕਿਉਂ ਨਿਰਮਲ ਹੈ? ਹੁਣ ਇਸ ਕਮਲ ਦੇ ਫੁੱਲ ਦੀ ਅੱਧੀ ਨਾਲੀ ਗੰਦਗੀ ਦੇ ਨਾਲ ਲਿਬੜੀ ਹੋਈ ਹੈ ਔਰ ਉਸ ਪਾਣੀ ਦੇ ਵਿੱਚ ਹੈ, ਪਾਣੀ ਨਿਰਮਲ ਹੈ ਪਰ ਜਾਲੇ ਕਰਕੇ ਗੰਦਗੀ ਉਹ ਹੇਠਾਂ ਹੈ ਔਰ ਉਸ ਕਮਲ ਦੀਆਂ ਜੜ੍ਹਾਂ ਦੇ ਵਿੱਚ ਡੱਡੂ ਰਹਿੰਦਾ ਹੈ, ਡੱਡੂ ਵੀ ਪਾਣੀ ਦੇ ਵਿੱਚ ਰਹਿੰਦਾ ਹੈ। ਤਿੰਨੇ ਚੀਜ਼ਾਂ ਪਾਣੀ ਦੇ ਵਿੱਚੋਂ ਹੀ ਪੈਦਾ ਹੁੰਦੀਆਂ ਨੇ, ਜਾਲਾ ਵੀ ਪਾਣੀ ਦੇ ਵਿੱਚ ਹੀ ਹੈ ਨਿਰਮਲ ਜਲ ਦੇ ਵਿੱਚ, ਡੱਡੂ ਵੀ ਨਿਰਮਲ ਜਲ ਦੇ ਵਿੱਚ ਹੈ ਔਰ ਕਮਲ ਦਾ ਫੁੱਲ ਇਹ ਵੀ ਨਿਰਮਲ ਜਲ ਦੇ ਵਿੱਚ ਹੀ ਵਸਦਾ ਹੈ।
ਪਦਮਨ ਜਾਵਲ ਜਲ ਰਸ,
ਫਿਰ ਕਹਿੰਦੇ ਪਦਮਨ ਕਮਲ ਜਾਵਲ ਜਾਲਾ ਜਲ ਰਸ, ਇਹ ਦੋਨੇ ਜਾਣੇ ਜਲ ਦੀ ਰਸ ਕਰਕੇ ਨੇ। ਜਾਲਾ ਵੀ ਤਾਂ ਬਣਦਾ ਜੇ ਪਾਣੀ ਹੋਵੇ ਤੇ ਕਮਲ ਦਾ ਫੁੱਲ ਵੀ ਤਾਂ ਖਿੜਦਾ ਹੈ ਜੇਕਰ ਪਾਣੀ ਹੋਵੇ ਤੇ, ਇਸ ਕਰਕੇ ਦੋਨਾਂ ਨੂੰ ਰਸ ਜਲ ਦਾ ਮਿਲਦਾ ਹੈ।
ਸੰਗਤ ਸੰਗ ਦੁੱਖ ਨਹੀਂ ਰੇ,
ਫਿਰ ਕਹਿੰਦੇ ਸੰਗਤ ਸੰਗ ਦੁੱਖ ਨਹੀਂ ਰੇ। ਹੁਣ ਜਾਲਾ ਪਾਣੀ ਕਰਕੇ ਹੈ ਤੇ ਕਮਲ ਦਾ ਫੁੱਲ ਉਸ ਪਾਣੀ ਦੇ ਵਿੱਚੋਂ ਉੱਪਰ ਉੱਠਿਆ, ਫਿਰ ਕਮਲ ਦਾ ਫੁੱਲ ਨਿਰਮਲ ਕਿਵੇਂ ਹੋ ਗਿਆ? ਪਾਣੀ ਤਾਂ ਇੱਕੋ ਹੀ ਹੈ ਪਰ ਦੋਨਾਂ ਦਾ ਸੁਭਾਅ ਵੱਖਰਾ ਹੈ। ਇੱਕ ਜਾਲੇ ਕਰਕੇ ਗੰਦਾ ਹੈ, ਇੱਕ ਪਾਣੀ ਕਰਕੇ ਉੱਜਲ ਹੋ ਕਰਕੇ ਉਹੀ ਪੰਖੜੀਆਂ ਉਸ ਪਾਣੀ ਦੀਆਂ ਬੂੰਦਾਂ ਆਪਣੇ ਉੱਪਰ ਸਹਾਰਦੀਆਂ ਨੇ। ਕਹਿੰਦੇ ਕਮਲ ਦਾ ਫੁੱਲ ਉਸ ਪਾਣੀ ਦਾ ਸੰਗ ਕਰਕੇ ਉੱਪਰ ਤਾਂ ਆ ਗਿਆ ਪਰ ਦੁੱਖ ਨਹੀਂ ਰੇ। ਜਾਵਲ ਜਿਹੜਾ ਜਾਲੇ ਦਾ ਦੋਸ਼ ਹੈ ਉਹ ਆਪਣੇ ਉੱਪਰ ਧਾਰਨ ਨਹੀਂ ਕਰਦਾ।
ਦਾਦਰ ਤੂੰ ਕਬਹਿ ਨਾ ਜਾਣਸ ਰੇ,
ਦਾਦਰ ਨਾਮ ਹੈ ਡੱਡੂ ਦਾ। ਮਹਾਰਾਜ ਕਹਿੰਦੇ ਕਿ ਜਿਹੜਾ ਡੱਡੂ ਉਸ ਕਮਲ ਦੀ ਨਾਲੀ ਦੀਆਂ ਜੜ੍ਹਾਂ ਦੇ ਵਿੱਚ ਰਹਿੰਦਾ, ਦਾਦਰ ਤੂੰ ਕਬਹਿ ਨਾ ਜਾਣਸ ਰੇ, ਤੂੰ ਤਾਂ ਕਦੇ ਇਹ ਜਾਣਿਆ ਹੀ ਨਹੀਂ ਕਿ ਇੱਥੇ ਜਾਲਾ ਵੀ ਹੈ, ਇਸ ਤੋਂ ਉੱਪਰ ਉੱਠ ਕੇ ਕਮਲ ਦਾ ਫੁੱਲ ਵੀ ਖਿੜਿਆ ਹੋਇਆ ਤੇ ਫਿਰ ਕਮਲ ਦੀ ਸੁਗੰਧੀ ਕਿੰਨੀ ਹੈ? ਇਸ ਗੱਲ ਨੂੰ ਤੂੰ ਤਾਂ ਜਾਣਦਾ ਹੀ ਨਹੀਂ ਕਿ ਉਹ ਕਮਲ ਦੀ ਸੁਗੰਧੀ ਵੀ ਮੈਂ ਲੈਣੀ ਹੈ ਕੇਵਲ ਜਾਲੇ ਦੇ ਵਿੱਚ ਰਹਿ ਕਰਕੇ।
ਬਖਸ ਸਿਬਾਲ ਬਸਸ ਨਿਰਮਲ ਜਲ,
ਬਸਸ ਨਿਰਮਲ ਜਲ, ਬਸਸ ਨਾਮ ਹੁੰਦਾ ਰਹਿਣਾ, ਨਿਰਮਲ ਜਲ ਦੇ ਵਿੱਚ ਤੂੰ ਰਹਿ ਰਿਹਾ ਤੇ ਬਖਸ ਖਾਂਦਾ ਕੀ ਹੈ? ਸਿਬਾਲ, ਸਿਬਾਲ ਨਾਮ ਜਾਲੇ ਦਾ ਖਾਨਾ, ਤੂੰ ਉਸ ਪਾਣੀ ਦੇ ਵਿੱਚ ਉਸੇ ਨਿਰਮਲ ਜਲ ਦੇ ਵਿੱਚ ਤੂੰ ਰਹਿਣਾ ਤੇ ਖਾਨਾ ਤੂੰ ਜਾਲੇ ਨੂੰ ਹੈ।
ਅੰਮ੍ਰਿਤ ਨਾ ਲਖਸ ਰੇ,
ਹੁਣ ਦਾਦਰ ਤੂੰ ਕਬਹਿ ਨਾ ਜਾਣਸ ਰੇ, ਅੰਮ੍ਰਿਤ ਨਾ ਲਖਸ ਰੇ। ਐ ਡੱਡੂ ਤੂੰ ਉਸ ਦੀਆਂ ਜੜ੍ਹਾਂ ਵਿੱਚ ਰਹਿੰਦਾ ਹੋਇਆ ਅੰਮ੍ਰਿਤ ਨਾ ਲਖਸ ਰੇ, ਤੂੰ ਉਸ ਕਮਲ ਦਾ ਜਿਹੜਾ ਮਕਰੰਦ ਦਾ ਰਸ ਸੀ ਅੰਮ੍ਰਿਤ ਵਰਗਾ, ਉਸ ਨੂੰ ਤੂੰ ਨਹੀਂ ਜਾਣਿਆ ਕਿਉਂਕਿ ਤੈਨੂੰ ਸਾਰ ਹੀ ਨਹੀਂ ਕਿ ਉਸ ਦੇ ਉੱਪਰ ਵੀ ਕੋਈ ਰਸ ਚੂਸਣ ਵਾਲਾ ਹੈ। ਤੂੰ ਉਸ ਦੇ ਸਵਾਦ ਨੂੰ ਨਹੀਂ ਜਾਣਦਾ, ਕੇਵਲ ਜਾਲਾ ਖਾਣ ਤੱਕ ਹੀ ਤੂੰ ਸੀਮਿਤ ਹੈ। ਇਹ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਇੱਕ ਅਲੰਕਾਰ ਦਿੱਤਾ ਕਿਉਂਕਿ ਜਦ ਤੱਕ ਅਲੰਕਾਰ ਨਾ ਬੱਝਿਆ ਜਾਵੇ ਤਦ ਤੱਕ ਸਮਝ ਨਹੀਂ ਪੈਂਦੀ। ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਉਪਦੇਸ਼ ਦਿੱਤਾ ਕਿ ਬਿਮਲ ਮਝਾਰ ਬਸਸ ਨਿਰਮਲ ਜਲ ਪਦਮਨ ਜਾਵਲ ਰੇ। ਹੁਣ ਨਿਰਮਲ ਜਲ ਕੀ ਹੈ? ਇਹ ਸਤਸੰਗਤ ਰੂਪੀ ਸਰੋਵਰ ਇਹ ਨਿਰਮਲ ਜਲ ਹੈ। ਕਮਲ ਦਾ ਫੁੱਲ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਸ ਵਿੱਚ ਸੁਭਾਏਮਾਨ ਹੋ ਰਹੇ ਨੇ। ਜਾਵਲ ਕੀ ਹੈ? ਕਿ ਸਤਿਗੁਰੂ ਜਹਿ ਸਤਿਗੁਰ ਤਹਿ ਸਤਸੰਗਤ ਬਣਾਈ। ਜਿੱਥੇ ਸਰੋਵਰ ਸੀ ਸਤਸੰਗਤ ਦਾ ਉੱਥੇ ਸਤਿਗੁਰੂ ਪਾਤਸ਼ਾਹ ਮਹਾਰਾਜ ਕਵਲ ਰੂਪ ਆਪ ਹੋ ਕਰਕੇ ਵਿੱਚ ਸੁਭਾਏਮਾਨ ਹੋਏ। ਇਸ ਸਰੋਵਰ ਦੀ ਸੁਭਾ ਵਧੀ। ਜਿੱਥੇ ਸਤਿਗੁਰੂ ਪਾਤਸ਼ਾਹ ਮਹਾਰਾਜ ਆਪ ਸੁਭਾਏਮਾਨ ਨਹੀਂ ਉਹ ਸਤਸੰਗਤ ਨਹੀਂ। ਮਹਾਰਾਜ ਕਹਿੰਦੇ ਇਹ ਕਮਲ ਦਾ ਫੁੱਲ ਹੈ, ਸਤਿਗੁਰਾਂ ਨੇ ਗਿਆਨ ਦਿੱਤਾ, ਸਤਸੰਗਤ ਨੇ ਉਪਦੇਸ਼ ਦੀ ਕਮਾਈ ਕੀਤੀ, ਉਪਦੇਸ਼ ਦੀ ਕਮਾਈ ਦੇ ਪ੍ਰਤਾਪ ਕਰਕੇ ਪਦਾਰਥ ਚੱਲ ਕੇ ਆਏ। ਜਿੱਥੇ ਸਤਸੰਗਤ ਹੋਵੇ ਮਹਾਰਾਜ ਕਹਿੰਦੇ ਉੱਥੇ ਪਦਾਰਥ ਇੰਨੇ ਚੱਲ ਕੇ ਆਉਂਦੇ ਨੇ, ਲੰਗਰ ਚੱਲਦੇ ਰਹਿੰਦੇ ਨੇ। ਖਾਵ ਹੋ ਖਰਚੋ ਰਲ ਮਿਲ ਭਾਈ, ਟੋਟ ਨਾ ਆਵੇ ਵੱਧ ਦੋ ਜਾਈ, ਇੰਨੇ ਪਦਾਰਥ ਆਉਂਦੇ ਨੇ। ਇਹ ਜਾਲਾ ਹੈ ਇਸ ਨਿਰਮਲ ਜਲ ਦੇ ਵਿੱਚ ਜੋ ਪਦਾਰਥ ਚੱਲ ਕੇ ਆਉਂਦੇ ਨੇ। ਸਤਿਗੁਰੂ ਮਹਾਰਾਜ ਕਹਿੰਦੇ ਇਹ ਵੀ ਨਿਰਮਲ ਜਲ ਜੋ ਸਤਸੰਗਤ ਹੈ, ਸਤਸੰਗਤ ਦੇ ਵਿੱਚ ਹੀ ਪਦਾਰਥ ਹੈ ਜਾਲੇ ਰੂਪੀ, ਫਿਰ ਸਤਸੰਗਤ ਦੇ ਵਿੱਚ ਕਮਲ ਰੂਪੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹਨ। ਪਦਮਨ ਜਾਵਲ ਜਲ ਰਸ ਸੰਗਤ, ਕਹਿੰਦੇ ਫਿਰ ਪਦਮਨ ਕਵਲ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਤੇ ਹਰ ਜਨ ਤੋਂ ਹੀ ਏਕ ਹੈ, ਬਿਬ ਵਿਚਾਰ ਕਿਛ ਨਾਹੀ, ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣ ਹੋ ਮਾਨਸ ਦੇਹਾ। ਕਮਲ ਦੇ ਨਾਲ ਮਿਲ ਕਰਕੇ, ਸਤਿਗੁਰੂ ਨਾਲ ਮਿਲ ਕਰਕੇ ਉਪਦੇਸ਼ ਦੀ ਕਮਾਈ ਕਰਕੇ ਤੇ ਉਹ ਸਾਧੂ ਮਹਾਤਮਾ ਜਗਿਆਸੂ ਸਨ, ਸਤਿਗੁਰੂ ਮਹਾਰਾਜ ਜੀ ਦਾ ਸਰੂਪ ਬਣ ਗਏ। ਕਹਿੰਦੇ ਉਹ ਮਹਾਤਮਾ ਜਨ ਇਸੇ ਸਰੋਵਰ ਦੇ ਨਿਰਮਲ ਜਲ ਦੇ ਵਿੱਚ ਰਹਿੰਦੇ ਨੇ ਤੇ ਫਿਰ ਉਹ ਜਿਹੜੇ ਪਦਾਰਥ ਚੱਲ ਕੇ ਆਏ ਉਹ ਵੀ ਇਸ ਨਿਰਮਲ ਸਰੋਵਰ ਦੇ ਵਿੱਚ ਰਹਿੰਦੇ ਨੇ। ਪਦਮਨ ਜਾਵਲ ਜਲ ਰਸ, ਫਿਰ ਇਸੇ ਰਸ ਕਰਕੇ, ਇਸੇ ਜਲ ਕਰਕੇ ਮਹਾਤਮਾ ਦਾ ਵਾਸਾ ਵੀ ਇਸ ਮਹਾਨ ਸਰੋਵਰ ਵਿੱਚ ਹੋਇਆ ਔਰ ਪਦਾਰਥਾਂ ਦਾ ਵਾਸਾ ਵੀ ਇਹਨਾਂ ਸਤ ਸੰਗਤ ਰੂਪੀ ਸਰੋਵਰ ਦੇ ਵਿੱਚ ਹੋਇਆ।
ਸੰਗਤ ਸੰਗ ਦੁੱਖ ਨਹੀਂ ਰੇ।
ਫਿਰ ਦੋਨੇ ਜਾਣੇ ਮਹਾਤਮਾ ਰੂਪੀ ਕਮਲ ਵੀ ਇਸ ਨਿਰਮਲ ਜਲ ਰੂਪੀ ਸਰੋਵਰ ਵਿੱਚ ਹੈ ਔਰ ਪਦਾਰਥਾਂ ਰੂਪੀ ਜਾਲਾ ਵੀ ਇਸ ਨਿਰਮਲ ਸਰੋਵਰ ਦੇ ਵਿੱਚ ਹੈ, ਪਰ ਉਹਨਾਂ ਪਦਾਰਥਾਂ ਦਾ ਸੰਗ ਕਰਕੇ ਸੰਗਤ ਕਰਕੇ ਉਹ ਮਹਾਤਮਾ ਰੂਪੀ ਸਖੀਆਂ ਨੂੰ ਕੋਈ ਦੋਸ਼ ਨਹੀਂ ਆਉਂਦਾ। ਭਾਵ ਉਹ ਪਦਾਰਥਾਂ ਤੇ ਲੁਭਾਏਮਾਨ ਨਹੀਂ ਹੁੰਦੇ, ਉਹਨਾਂ ਕਰਕੇ ਤਾਂ ਪਦਾਰਥ ਆਉਂਦੇ ਨੇ ਕਿ ਮਹਾਤਮਾ ਆਏ ਨੇ ਪ੍ਰਸ਼ਾਦਾ ਛਕਾ ਦੇਈਏ ਜਾਂ ਇਹ ਪਦਾਰਥ ਲੈ ਕੇ ਚੱਲ ਜਾਈਏ। ਮਹਾਰਾਜ ਕਹਿੰਦੇ ਅਤੁੱਟ ਲੰਗਰ ਵਰਤਦੇ ਨੇ ਕਿਉਂਕਿ ਉਹਨਾਂ ਦੀ ਬੰਦਗੀ ਇੰਨੀ ਹੈ। ਨਾਮ ਨਿਧੀ ਅਠਾਰਹ ਸਿੱਧੀ ਪਿੱਛੇ ਲੱਗੀਆਂ ਫਿਰਹੇ ਜੋ ਹਰ ਹਿਰਦੈ ਸਦਾ ਵਸਾਏ। ਇਹ ਤੇ ਨੌ ਨਿਧਾਂ ਅਠਾਰਾਂ ਸਿੱਧਾਂ ਪਿੱਛੇ ਤਰਲੇ ਕੱਢਦੀਆਂ ਫਿਰਦੀਆਂ ਨੇ, ਇਹ ਪਦਾਰਥ ਕਿਵੇਂ ਨਾ ਆਉਣ। ਮਹਾਰਾਜ ਕਹਿੰਦੇ ਇਹ ਜਾਲਾ ਤਾਂ ਪਹੁੰਚ ਗਿਆ, ਪਰ ਉਹ ਇਹਨਾਂ ਦੀ ਸੰਗਤ ਕਰਕੇ ਕੋਈ ਦੋਸ਼ ਨਹੀਂ ਰਹਿੰਦੇ, ਉਹ ਇਹਨਾਂ ਪਦਾਰਥਾਂ ਤੋਂ ਨਿਰਲੇਪ ਰਹਿੰਦੇ ਹਨ।
ਦਾਦਰ ਤੂੰ ਕਬਹੇ ਨਾ ਜਾਣਸ ਰੇ।
ਦਾਦਰ ਹੇ ਜੀਵ ਰੂਪੀ ਡੱਡੂ, ਤੂੰ ਕਦੇ ਇਹ ਨਹੀਂ ਜਾਣਿਆ ਕਿ ਮੈਂ ਵੀ ਇਸੇ ਨਿਰਮਲ ਜਲ ਦੇ ਵਿੱਚ ਸਤ ਸੰਗਤ ਰੂਪੀ ਸਰੋਵਰ ਦੇ ਵਿੱਚ ਰਹਿੰਦਾ ਹਾਂ।
ਬਖਸ ਸਿਬਾਲ ਬਸਸ ਨਿਰਮਲ ਜਲ,
ਤੂੰ ਖਾਂਦਾ ਕੀ ਹੈ? ਕਹਿੰਦੇ ਬਖਸ ਸਿਬਾਲ ਨਿਰਮਲ ਜਲ, ਰਹਿੰਦਾ ਤੂੰ ਵੀ ਉਸੇ ਨਿਰਮਲ ਸਰੋਵਰ ਦੇ ਵਿੱਚ ਹੈ, ਸਤ ਸੰਗਤ ਰੂਪੀ ਸਰੋਵਰ ਵਿੱਚ। ਉੱਥੇ ਹੀ ਕਵਲ ਰੂਪੀ ਮਹਾਤਮਾ ਰੂਪੀ ਸਖੀਆਂ ਰਹਿੰਦੀਆਂ ਨੇ ਔਰ ਉੱਥੇ ਹੀ ਇਹ ਪਦਾਰਥ ਰਹਿੰਦੇ ਨੇ। ਤਿੰਨੇ ਚੀਜ਼ਾਂ ਇਹ ਵੀ ਸਤ ਸੰਗਤ ਰੂਪੀ ਸਰੋਵਰ ਵਿੱਚ ਨੇ, ਪਰ ਤੇਰਾ ਇਹ ਜੀਵ ਰੂਪੀ ਡੱਡੂ ਤੇਰਾ ਸੁਭਾਅ ਕੀ ਬਣਿਆ? ਕਹਿੰਦੇ ਭਖਸ ਸਿਬਾਲ ਨਿਰਮਲ ਜਲ, ਤੂੰ ਸਤ ਸੰਗਤ ਦੇ ਵਿੱਚ ਰਹਿੰਦਾ ਹੋਇਆ ਜੀਵ ਰੂਪੀ ਡੱਡੂ, ਤੂੰ ਤਾਂ ਪਦਾਰਥਾਂ ਨੂੰ ਖਾਣ ਵਿੱਚ ਲੱਗਾ ਹੋਇਆ, ਤੇਰਾ ਧਿਆਨ ਕੇਵਲ ਪਦਾਰਥਾਂ ਦੇ ਵੱਲ ਹੀ ਹੈ ਕਿ ਅੱਜ ਲੰਗਰ ਦੇ ਵਿੱਚ ਕਿਹੜਾ ਸਵਾਦਲਾ ਭੋਜਨ ਬਣਿਆ, ਕੀ ਸਵਾਦ ਬਣਿਆ, ਮੈਂ ਉਹ ਖਾਵਾਂ। ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਖਡੂਰ ਸਾਹਿਬ ਦੀ ਪਾਵਨ ਧਰਤੀ ਦੇ ਉੱਪਰ ਕਲਯੁਗ ਜੀਵਾਂ ਦੀ ਕਲਿਆਣ ਕਰਦੇ ਨੇ। ਬੇਅੰਤ ਗੁਰਸਿੱਖ ਪ੍ਰੇਮੀ ਸਤਿਗੁਰਾਂ ਦੇ ਨਾਲ ਨੇ ਬਾਬਾ ਬੁੱਢਾ ਸਾਹਿਬ ਜੀ, ਪਾਰੋ ਮਲਕ ਜੁਲਾਹਾ, ਫਿਰ ਇਸੇ ਤਰ੍ਹਾਂ ਗੁਰੂ ਅਮਰਦਾਸ ਮਹਾਰਾਜ ਜੀ, ਸਭ ਗੁਰਸਿੱਖ ਪ੍ਰੇਮੀ ਨਾਲ ਨੇ, ਬੇਅੰਤ ਗੁਰਸਿੱਖ ਨੇ। ਪਰ ਉੱਥੇ ਲੰਗਰ ਦੌਲਤ ਵੰਡੀ ਹੈ, ਰਸ ਅੰਮ੍ਰਿਤ ਖੀਰ ਕੇ ਹਾਲੀ, ਮਾਤਾ ਸੀ ਵੀ ਖੋ ਖੀ ਵੀ ਸਹੁ ਸੋਏ ਜਿਨ ਗੋਏ ਉਠਾਲੀ। ਕਹਿੰਦੇ ਲੰਗਰ ਦੇ ਵਿੱਚ ਰੋਜ਼ਾਨਾ ਖੀਰ ਬਣਦੀ ਹੈ ਤੇ ਮਾਤਾ ਖੀਵੀ ਜੀ ਆਪ ਖੀਰ ਬਣਾਉਂਦੇ ਨੇ, ਫਿਰ ਸਾਰੀ ਸੰਗਤ ਦੇ ਵਿੱਚ ਘਿਓ ਦੀਆਂ ਕੜਛੀਆਂ ਵਰਤਾਉਂਦੇ ਨੇ ਖੀਰ ਦੇ ਨਾਲ। ਤੇ ਇੱਕ ਮੇਰੇ ਵਰਗਾ ਚਲਿਆ ਗਿਆ, ਉਸਨੂੰ ਕੇਵਲ ਪਦਾਰਥਾਂ ਦੀ ਇੱਛਾ ਸੀ। ਭਖਸ ਨਿਰਮਲ, ਭਖਸ ਸਿਬਾਲ ਨਿਰਮਲ ਜਲ, ਉਹਦਾ ਕੀ ਜੀ ਧਿਆਨ ਸੀ ਕਿ ਇਹ ਪਦਾਰਥ ਮੈਂ ਛਕਣ ਦੇ ਨਾਲ, ਉਸਦਾ ਖੀਰ ਦੇ ਨਾਲ ਪ੍ਰੇਮ, 6 ਮਹੀਨੇ ਲੰਘ ਗਏ ਉਹ ਖੀਰ ਖਾਈ ਜਾਵੇ। ਗੁਰਸਿੱਖਾਂ ਨੇ ਕਿਹਾ ਬਾਬਾ ਬੁੱਢਾ ਸਾਹਿਬ ਜੀ ਤੁਸੀਂ ਇਸ ਨੂੰ ਆਪ ਪ੍ਰੇਰਿਤ ਕਰੋ ਕਿ ਇਹ ਸਤ ਸੰਗਤ ਵਿੱਚ ਰਹਿੰਦਾ ਕੇਵਲ ਪਦਾਰਥ ਖਾਣ ਤੇ ਨਿਸ਼ਚਾ ਬੱਝਿਆ ਹੋਇਆ, ਗੁਰੂ ਘਰ ਦੇ ਵਿੱਚ ਸੇਵਾ ਕਰੇ, ਇਸ ਦਾ ਪਾਰ ਉਤਾਰਾ ਹੋ ਜਾਵੇਗਾ। ਬਾਬਾ ਬੁੱਢਾ ਸਾਹਿਬ ਜੀ ਨੇ ਕਿਹਾ ਪ੍ਰੇਮੀਆਂ, ਗੁਰੂ ਘਰ ਦੇ ਵਿੱਚ ਕੇਵਲ ਪਦਾਰਥ ਹੀ ਨਹੀਂ ਖਾਈਦੇ, ਸਤ ਸੰਗਤ ਦੀ ਸੇਵਾ ਵੀ ਕਰੀਦੀ ਹੈ, ਇਸ ਕਰਕੇ ਇਸ ਸਰੀਰ ਤੋਂ ਕੁਝ ਸੇਵਾ ਕਮਾ ਲੈ, ਤੇਰਾ ਪਾਰ ਉਤਾਰਾ ਹੋ ਜਾਵੇਗਾ। ਕਹਿੰਦਾ ਮੈਂ ਨਹੀਂ ਕਿਸੇ ਜੱਟ ਬੂੜ ਦੀ ਮੰਨਦਾ, ਮੈਨੂੰ ਗੁਰੂ ਅੰਗਦ ਦੇਵ ਮਹਾਰਾਜ ਆਪ ਕਹਿਣਗੇ ਨਾ ਤੇ ਫਿਰ ਮੈਂ ਸੇਵਾ ਕਰਾਂਗਾ। ਤੇ ਇੱਕ ਦਿਨ ਖੀਰ ਖਾਵੇ ਲੰਗਰ ਵਰਤ ਰਿਹਾ ਤੇ ਗੁਰੂ ਅੰਗਦ ਦੇਵ ਮਹਾਰਾਜ ਪੰਗਤ ਦੇ ਵਿੱਚ ਦੀ ਲੰਘਦੇ ਗਏ, ਜਦ ਉਸ ਗੁਰਸਿੱਖ ਦੇ ਕੋਲ ਗਏ ਤੇ ਖੜ ਗਏ। ਕਹਿੰਦੇ ਪ੍ਰੇਮੀਆਂ ਕਿੰਨਾ ਚਿਰ ਹੋ ਗਿਆ ਇੱਥੇ? ਕਹਿੰਦਾ ਮਹਾਰਾਜ 6 ਮਹੀਨੇ ਹੋ ਗਏ। ਮਹਾਰਾਜ ਕਹਿੰਦੇ ਕੀ ਕਰਦਾ ਹੁਣ? ਕਹਿੰਦਾ ਮਹਾਰਾਜ ਮੈਂ ਆਪ ਜੀ ਦੇ ਹੁਕਮ ਦੀ ਉਡੀਕ ਕਰਦਾ ਕਿ ਜਦੋਂ ਤੁਸੀਂ ਮੈਨੂੰ ਹੁਕਮ ਕਰੋਗੇ ਤਦੋਂ ਮੈਂ ਸੇਵਾ ਕਰਾਂਗਾ। ਤੇ ਸਤਿਗੁਰੂ ਮਹਾਰਾਜ ਕਹਿਣ ਲੱਗੇ ਪ੍ਰੇਮੀਆਂ, ਜਦ ਮਸਤਕ ਦੇ ਲੇਖ ਪੜੇ ਕਹਿੰਦੇ ਹੁਣ ਤੈਨੂੰ ਹੁਕਮ ਕੀ ਕਰੀਏ, ਤੇਰੀ ਤਾਂ ਪ੍ਰਾਰਬਧ ਖਤਮ ਹੋਣ ਵਾਲੀ ਹੈ, ਕੁਝ ਸਮਾਂ ਬਾਕੀ ਰਹਿ ਗਿਆ, ਇਸ ਸਮੇਂ ਦੇ ਵਿੱਚ ਦੱਸ ਕਿਹੜੀ ਸੇਵਾ ਕਰੇਗਾ ਔਰ ਕਿਵੇਂ ਉਸ ਪਦ ਨੂੰ ਹਾਸਲ ਕਰੇਗਾ? ਨਹੀਂ ਮਹਾਰਾਜ ਮੈਂ ਆਪ ਜੀ ਦੀ ਸ਼ਰਨ ਪਿਆ, ਕਿਰਪਾ ਕਰੋ ਮੇਰੇ ਤੇ ਰਹਿਮਤ ਕਰੋ, ਹੁਕਮ ਕਰੋ ਮੈਂ ਉਹ ਸੇਵਾ ਕਰ ਲਵਾਂ। ਕਿਉਂਕਿ ਪਤਾ ਸੀ ਗਿਰ ਬਸਦਾ ਜਲ ਪਵਨ ਜਾਏਗੋ ਇੱਕ ਸਾਧ ਬਚਨੇ ਅਟਲਾਦਾ, ਜੋ ਸਤਿਗੁਰਾਂ ਨੇ ਹੁਕਮ ਕਹਿ ਦਿੱਤਾ ਇਹ ਤਾਂ ਸੱਤ ਹੈ। ਤੇ ਇਸ ਵੇਲੇ ਸਤਿਗੁਰੂ ਮਹਾਰਾਜ ਕਹਿਣ ਲੱਗੇ ਚੱਲ ਠੀਕ ਹੈ, ਅਸੀਂ ਬਚਨ ਕਰ ਦਿੰਦੇ ਹਾਂ ਕਿ ਇੱਥੋਂ ਆ ਜੰਗਲ ਬੀਆਬਾਨ ਨੂੰ ਚਲਿਆ ਜਾ, ਉੱਥੇ ਸੁੱਕੀਆਂ ਲੱਕੜਾਂ ਇਕੱਤਰ ਕਰਕੇ ਤੇ ਚਿਖਾ ਬਣਾ ਕੇ ਅੱਗ ਲਾ ਕੇ ਛਾਲ ਮਾਰ ਕੇ ਸੜ ਕੇ ਆਪਣੇ ਆਪ ਨੂੰ ਭਸਮ ਕਰ ਲਈ, ਬਸ ਇੰਨੀ ਕੁ ਪ੍ਰਾਰਬਧ ਤੇਰੀ ਬਾਕੀ ਰਹਿ ਗਈ। ਜਦ ਇੰਨੇ ਬਚਨ ਸੁਣੇ ਤੇ ਸੜ ਬਲ ਕੇ ਸੁਆਹ ਹੋ ਗਿਆ ਕਿ ਇਹ ਗੁਰਸਿੱਖਾਂ ਨੇ ਸ਼ਿਕਾਇਤ ਲਾਈ ਹੋਣੀ ਮਹਾਰਾਜ ਨੂੰ, ਇਸ ਕਰਕੇ ਮੈਨੂੰ ਇਹ ਸਜ਼ਾ ਮਿਲੀ ਹੈ। ਤੇ ਜਦ ਮਹਾਰਾਜ ਦੇ ਬਚਨਾਂ ਨੂੰ ਮੰਨਦਾ ਹੋਇਆ ਜੰਗਲ ਚਲਿਆ ਗਿਆ, ਲੱਕੜਾਂ ਚੁਣ ਲਈਆਂ, ਚਿਖਾ ਬਣਾ ਲਈ, ਅੱਗ ਲਾ ਲਈ, ਪਰਿਕਰਮਾ ਕਰਨ ਲੱਗ ਗਿਆ, ਨਾਲੇ ਰੋਵੇ ਦੁਹਾਈਆਂ ਪਾਵੇ, ਜਿਉਂਦਿਆਂ ਜੀ ਕਿਹਦਾ ਜੀ ਕਰਦਾ ਸੜ ਕੇ ਮਰਨ ਦਾ। ਕੋਈ ਜਗਿਆਸੂ ਹੁੰਦਾ ਸਤਿਗੁਰਾਂ ਦੇ ਚਰਨਾਂ ਦਾ ਪ੍ਰੇਮੀ ਹੁੰਦਾ, ਉਹ ਦੇਰ ਨਾ ਲਾਉਂਦਾ ਉਸੇ ਵੇਲੇ ਚਿਖਾ ਬਣਾ ਕੇ ਸੜ ਕੇ ਸੁਭਾ ਜਾਂਦਾ ਕਿ ਮਹਾਰਾਜ ਦਾ ਹੁਕਮ ਹੋਇਆ, ਹੁਣ ਤਾਂ ਮੁਕਤੀ ਸਸਤੇ ਭਾਅ ਮਿਲ ਰਹੀ ਆ। ਪਰ ਉਹ ਧਾਹਾਂ ਮਾਰਦਾ ਕਿ ਮੈਂ ਸੜਵਾਂ ਕਿਵੇਂ। ਇੰਨੇ ਨੂੰ ਇੱਕ ਧਾੜਵੀ ਕਿਸੇ ਦਾ ਘਰ ਲੁੱਟ ਕਰਕੇ ਸੋਨੇ ਦੀ ਔਰ ਧਨ ਦੀ ਥੈਲੀ ਬੱਝੀ ਹੋਈ ਆਪਣੇ ਮੋਢੇ ਪਾਈ ਦੌੜੀ ਆਉਂਦਾ, ਪਿੱਛੇ ਬੰਦਿਆਂ ਦੀ ਧਾੜ ਲੱਗੀ ਆਉਂਦੀ ਹੈ। ਜਦ ਉਸਨੇ ਦੇਖਿਆ ਚਿਖਾ ਬਲਦੀ ਹੈ, ਲਾਗੇ ਪ੍ਰੇਮੀ ਰੋਂਦਾ, ਗੱਲ ਕੀ ਹੈ? ਉਸਨੇ ਪੁੱਛਿਆ ਕੀ ਕਾਰਨ ਹੈ? ਕਹਿੰਦਾ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਹੁਕਮ ਹੋਇਆ ਕਿ ਚਿਖਾ ਬਣਾ ਕੇ ਅੱਗ ਲਾ ਕੇ ਵਿੱਚ ਪੈ ਕੇ ਸੜ ਜਾ, ਤੇਰੀ ਮੁਕਤੀ ਹੋ ਜਾਏਗੀ। ਕਹਿੰਦਾ ਆ ਫੜ ਪੋਟਲੀ ਤੇ ਮਹਾਰਾਜ ਦਾ ਬਚਨ ਮੈਨੂੰ ਦੇ ਦੇ। ਉਸਨੇ ਦੇਰ ਨਹੀਂ ਲਾਈ, ਲੋਭੀ ਸੀ। ਦਾਦਰ ਤੂੰ ਕਬੇ ਨਾ ਜਾਣ ਸਰੇ, ਭਖਸ ਸਿਬਾਲ ਨਿਰਮਲ ਜਲ, ਅੰਮ੍ਰਿਤ ਨਾ ਲਖ ਸਰੇ। ਇਹ ਕੀ ਜਾਣਦਾ ਸੀ ਸਤਿਗੁਰਾਂ ਦੀ ਮਹਿਮਾ ਨੂੰ? ਇਹ ਕਹਿੰਦਾ ਠੀਕ ਆ, ਲਿਆ ਪੋਟਲੀ ਦੇ, ਮੈਂ ਮਹਾਰਾਜ ਦਾ ਕਿਹਾ ਹੋਇਆ ਬਚਨ ਤੈਨੂੰ ਦਿੱਤਾ। ਉਸਨੇ ਸੱਤ ਬਚਨ ਕਹਿ ਕੇ ਅਰਦਾਸਾ ਸੋਧਿਆ, ਮਹਾਰਾਜ ਦੇ ਚਰਨਾਂ ਦਾ ਧਿਆਨ ਲਿਆ, ਛਾਲ ਮਾਰ ਕੇ ਚਿਖਾ ਵਿੱਚ ਪੈ ਗਿਆ। ਕਹਿੰਦਾ ਇਹ ਬੰਦਿਆਂ ਤੋਂ ਵੀ ਮਰਨਾ, ਮਹਾਰਾਜ ਦਾ ਹੁਕਮ ਲੈ ਕੇ ਮਰ ਜਾਊਂਗਾ, ਮੁਕਤੀ ਤਾਂ ਹਾਸਲ ਹੋ ਜਾਊਗੀ। ਤੇ ਜਦ ਇਹ ਪੋਟਲੀ ਲੈ ਕੇ ਨੱਠਿਆ ਬੰਦਿਆਂ ਦੀ ਧਾੜ ਇਸ ਦੇ ਮਗਰ, ਉਸਨਾਂ ਨੇ ਪਕੜ ਲਿਆ, ਜਾ ਕੇ ਕੋਤਵਾਲ ਦੇ ਪੇਸ਼ ਕੀਤਾ। ਕੋਤਵਾਲ ਨੇ ਫਾਂਸੀ ਦੀ ਸਜ਼ਾ ਦਿੱਤੀ, ਜਾਂਦੇ ਟੰਗ ਕੇ ਮਾਰਤਾ। ਹੁਣ ਕਿਹਾ ਹੋਇਆ ਬਚਨ ਮਹਾਰਾਜ ਦਾ ਤਾਂ ਅਟਲ ਹੋਣਾ ਹੀ ਹੋਣਾ ਸੀ, ਪਰ ਮਰਿਆ ਕਮਾਉਤੇ, ਕਿਉਂਕਿ ਇਹ ਜਾਣਦਾ ਨਹੀਂ ਸੀ, ਕੇਵਲ ਪਦਾਰਥਾਂ ਦੀ ਖਾਣ ਦੇ ਵਿੱਚ ਰੁਚੀ ਸੀ। ਜਿਸਨੇ ਕਮਾਈ ਕਰ ਲਈ, ਬਚਨ ਮੰਨ ਲਿਆ, ਉਹ ਮੁਕਤੀ ਨੂੰ ਹਾਸਲ ਹੋ ਗਿਆ। ਕਹਿੰਦੇ ਇਤਿਹਾਸ ਦੇ ਵਿੱਚ ਲਿਖਿਆ ਕਿ ਉਹ ਚਿਖਾ ਸਾੜ ਨਾ ਸਕੀ, ਉਹ ਚਿਖਾ ਠੰਡੀ ਹੋ ਗਈ। ਪਾਹੇ ਬਲੰਦੜੀ ਬੁੱਝ ਗਈ, ਰਖੰਦੜੋ ਪ੍ਰਭ ਆਪ। ਜਦ ਸਤਿਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਸ਼ਰਨ ਆਇਆ, ਮਹਾਰਾਜ ਆਪ ਜੀ ਨੇ ਬਚਨ ਕੀਤਾ ਸੀ, ਚਿਖਾ ਬਣਾ ਕੇ ਸੜ ਜਾ, ਤੇਰੀ ਕਲਿਆਣ ਹੋ ਜਾਵੇਗੀ, ਮਹਾਰਾਜ ਚਿਖਾ ਤਾਂ ਠੰਡੀ ਹੋ ਗਈ। ਮਹਾਰਾਜ ਕਹਿੰਦੇ ਉਹ ਚਿਖਾ ਉਸ ਵਾਸਤੇ ਜੀ ਜੋ ਪਦਾਰਥਾਂ ਦਾ ਲੋਭੀ ਸੀ, ਜੋ ਸਤ ਸੰਗਤ ਵਿੱਚ ਆ ਕੇ ਜਾਲਾ ਖਾਂਦਾ ਸੀ, ਇਹ ਉਸ ਵਾਸਤੇ ਸੀ, ਉਸਦੀ ਪ੍ਰਾਰਬਧ ਖਤਮ ਹੋਣੀ ਸੀ। ਸਾਨੂੰ ਪਤਾ ਸੀ ਉਸਨੇ ਬਚਨ ਨਹੀਂ ਮੰਨਣਾ, ਇਸ ਵਾਸਤੇ ਅਸੀਂ ਕਿਹਾ ਸੀ, ਪਰ ਤੇਰੀ ਪ੍ਰਾਰਬਧ ਬਹੁਤ ਹੈ। ਸਤਿਗੁਰਾਂ ਨੇ ਐਸੀ ਦ੍ਰਿਸ਼ਟੀ ਪਾਈ, ਸੋ ਕਹੋ ਟਲ ਗੁਰ ਸੇਵੀ ਹੈ, ਅਹਿਨਸ ਸਹਿਜ ਸੁਭਾਏ, ਦਰਸ਼ਨ ਪਰਸਿਆ ਗੁਰੂ ਕਹਿ, ਜਨਮ ਮਰਨ ਦੁੱਖ ਜਾਏ। ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ। ਇਹੋ ਜਿਹੀ ਨਿਗਾਹ ਪਾ ਦਿੱਤੀ ਸਤਿਗੁਰਾਂ ਨੇ, ਬ੍ਰਹਮ ਗਿਆਨੀ ਬਣਾ ਦਿੱਤਾ। 21 ਪਾਠ ਰੋਜ਼ਾਨਾ ਦੇ ਜਪਜੀ ਸਾਹਿਬ ਦੇ ਕਰਨ ਲੱਗ ਗਿਆ, ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਗੁਰੂ ਨਾਨਕ ਦੇਵ ਸਾਲ ਸਰਾਏ ਜੌਹਰੀ ਨੂੰ ਆਦੇਸ਼ ਦਿੰਦੇ ਹੋਏ ਬਖਸ਼ਿਸ਼ ਕਰਦੇ ਨੇ ਕਿ ਇਹ ਡੱਡੂ ਜੀਵੜੇ ਰੂਪੀ ਡੱਡੂ, ਤੂੰ ਰੋਜ਼ਾਨਾ ਹੀ ਇਹ ਸਤ ਸੰਗਤ ਰੂਪੀ ਸਰੋਵਰ ਦੇ ਵਿੱਚ ਰਹਿੰਦਾ, ਤੇ ਤੂੰ ਖਾਨਾ ਤੇ ਪਦਾਰਥੀ ਹੈ, ਪਦਾਰਥਾਂ ਰੂਪੀ ਜਾਲਾ ਹੀ ਖਾਂਦਾ ਹੈ, ਅੰਮ੍ਰਿਤ ਨਾ ਲਖ ਸਰੇ। ਅੰਮ੍ਰਿਤ ਰੂਪੀ ਜੋ ਸਤਿਗੁਰਾਂ ਦਾ ਉਪਦੇਸ਼ ਹੈ, ਉਸਦੇ ਸਵਾਦ ਨੂੰ ਤਾਂ ਜਾਣਿਆ ਹੀ ਨਹੀਂ। ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰ ਕਿਤੇ, ਜਿੱਚਰ ਹਰ ਰਸ ਪੱਲੇ ਨਾ ਪਾਏ। ਜਦ ਤੱਕ ਇਹ ਜੀਭਾ ਤੇਰੇ ਉੱਪਰ ਪਰਮੇਸ਼ਰ ਦੇ ਨਾਮ ਦਾ ਰਸ ਨਹੀਂ ਆਇਆ, ਤਦ ਤੱਕ ਤੈਨੂੰ ਇਹ ਰਸ ਸਵਾਦ ਲੱਗਦੇ ਸਨ। ਹਰ ਰਸ ਪਾਏ ਪੱਲੇ ਪੀਏ ਹਰ ਰਸ, ਬਹੁੜ ਨਾ ਤ੍ਰਿਸ਼ਨਾ ਲੱਗ ਗਿਆ ਹੈ। ਪਰ ਜਦੋਂ ਇੱਕ ਵਾਰੀ ਤੈਨੂੰ ਪਰਮੇਸ਼ਰ ਦੇ ਨਾਮ ਦਾ ਸਵਾਦ ਆ ਗਿਆ, ਫਿਰ ਦੁਬਾਰਾ ਕਦੇ ਇਹਨਾਂ ਰਸਾਂ ਕਸਾਂ ਦੇ ਵਿੱਚ ਨਹੀਂ ਪਵੇਗਾ, ਫਿਰ ਇਹਨਾਂ ਪਦਾਰਥਾਂ ਵੱਲ ਧਿਆਨ ਨਹੀਂ ਜਾਣਾ, ਫਿਰ ਤਾਂ ਕੇਵਲ ਇਸ ਨਿਰਮਲ ਸਤਸੰਗਤ ਰੂਪੀ ਸਰੋਵਰ ਦੇ ਵਿੱਚ ਬੈਠ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਕਮਲ ਦੇ ਜਿਹੜੇ ਉੱਪਰ ਮਕਰੰਦ ਹੈ, ਉਸ ਨੂੰ ਚੂਸਣ ਦਾ ਰਸ ਹੀ ਆਵੇਗਾ। ਕੇਵਲ ਉਹ ਅੰਮ੍ਰਿਤ ਦਾ ਹੀ ਤੈਨੂੰ ਰਸ ਆਵੇਗਾ, ਉਸ ਨੂੰ ਜਾ ਪੀ ਕਰਕੇ ਤੂੰ ਵੀ ਤ੍ਰਿਪਤ ਹੋ ਜਾਵੇਂਗਾ। ਵਿਸ਼ਰਾਮ ਦੇ ਕੇ ਮਹਾਰਾਜ ਉਪਦੇਸ਼ ਦਿੰਦੇ ਨੇ,
ਬਸ ਜਲ ਨਿਤ ਨਾ ਵਸਤ ਅਲੀ ਅਲ।
ਸਤਿਗੁਰੂ ਮਹਾਰਾਜ ਕਹਿੰਦੇ ਬਸ ਜਲ ਨਿਤ। ਹੁਣ ਉਹ ਮਹਾਤਮਾ ਰੂਪੀ ਸਖੀਆਂ ਜੋ ਕਵਲ ਹੈ, ਉਹ ਹਮੇਸ਼ਾ ਹੀ ਉਸ ਕਮਲ ਪਾਣੀ ਦੇ ਵਿੱਚ ਵਸਦਾ ਹੈ। ਨਾ ਵਸਤ ਅਲੀ ਅਲ, ਅਲੀ ਨਾਮ ਹੈ ਭੌਰੀ ਦਾ, ਅਲ ਨਾਮ ਹੈ ਭੌਰੇ ਦਾ। ਕਹਿੰਦੇ ਇਹ ਜੀਵੜਾ ਰੂਪੀ ਡੱਡੂ, ਇਹ ਤਾਂ ਇਸ ਨੂੰ ਜਾਣ ਨਹੀਂ ਸਕਿਆ, ਪਰਮੇਸ਼ਰ ਦੇ ਅੰਮ੍ਰਿਤ ਰੂਪੀ ਨਾਮ ਨੂੰ, ਇਸ ਗਿਆਨ ਨੂੰ ਨਹੀਂ ਜਾਣ ਸਕਿਆ, ਔਰ ਇਹ ਵਸਤੂ ਉਸ ਨੂੰ ਪ੍ਰਾਪਤ ਨਹੀਂ ਹੋ ਸਕੀ। ਅਲੀ ਅਲ ਜਿਹੜਾ ਭੌਰਾ ਤੇ ਭੌਰੀ ਸੀ, ਉਹਨਾਂ ਨੇ ਆ ਕਰਕੇ ਮੇਰ ਚਾਹ ਚਾ ਗੁਣ ਰੇ, ਇੱਥੇ ਦੋ ਭੇਦ ਨੇ, ਖਿਆਲ ਕਰਨਾ, ਜਿਹੜੇ ਤਾਂ ਅਖੰਡ ਪਾਠੀ ਨੇ ਜਾਂ ਜਿਹੜੇ ਗਿਆਨ ਰੱਖਦੇ ਨੇ, ਇੱਥੇ ਪਾਠ ਸਾਰੀਆਂ ਬੀੜਾਂ ਦੇ ਵਿੱਚ ਆਵੇਗਾ, ਮੇਰ ਚੱਚਾ ਗੁਣ ਰੇ, ਕੋਈ ਅਰਥ ਨਹੀਂ ਬਣਦਾ ਇਸਦਾ। ਕਹਿੰਦੇ ਚੱਚਾ ਨਾਮ ਚਾਤਰ ਦਾ ਹੁੰਦਾ, ਕਹਿੰਦੇ ਇਹ ਚਾਤਰ ਜੇ ਤੂੰ ਅਲੀਅਲ ਵਰਗਾ ਬਣ ਜਾਵੇਂ ਫਿਰ ਤੇਰੇ ਕੋਲ ਇਹ ਗੁਣ ਆ ਜਾਂਦੇ ਨੇ, ਪਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਉਪਦੇਸ਼ ਇਵੇਂ ਨਹੀਂ ਦਿੱਤਾ। ਮਹਾਰਾਜ ਕਹਿੰਦੇ ਅਲੀਅਲ ਮੇਰ ਚਾਹ ਚਾ ਗੁਣ ਰੇ, ਕਹਿੰਦੇ ਚਾ ਨਾਮ ਹੈ ਵਿਸ਼ੇਸ਼ ਕਰਕੇ, ਉਹ ਅਲੀ ਤੇ ਅਲ, ਭੌਰਾ ਤੇ ਭੌਰੀ, ਉਸ ਕਮਲ ਦੇ ਸਿਖਰ ਤੇ ਆ ਕੇ, ਮੇਰ ਤੇ ਆ ਕੇ ਬੈਠ ਜਾਂਦੇ ਨੇ, ਔਰ ਚਾਰ ਗੁਣਾ ਰਸ ਚੂਸ ਕੇ ਲੈ ਜਾਂਦੇ ਨੇ, ਭਾਵ ਉਸ ਮਕਰੰਦ ਦੇ ਵਿੱਚੋਂ ਜਿੰਨਾ ਕਵਲ ਨੇ ਜਲ ਦੇ ਵਿੱਚੋਂ ਰਸ ਲੈ ਕੇ ਮਕਰੰਦ ਬਣਾਇਆ ਸੀ, ਉਹ ਸਾਰਾ ਹੀ ਚਾਰ ਗੁਣਾ ਵੱਧ ਚੂਸ ਕੇ ਲੈ ਜਾਂਦੇ ਨੇ, ਹੋਰ ਕਿਸੇ ਜੋਗਾ ਛੱਡਦੇ ਹੀ ਨਹੀਂ। ਮਗਰ ਇਹਨਾਂ ਉਹਨਾਂ ਨੂੰ ਰਸ ਆਉਂਦਾ ਹੈ।
ਚੰਦ ਕੁਮਦਨੀ ਦੂਰ ਹੋ ਨਿਵਸਸ,
ਤੇ ਇਸ ਵੇਲੇ ਚੰਦ ਕੁਮਦਨੀ ਦੂਰ ਹੋ ਨਿਵਸਸ। ਦੂਸਰਾ ਪ੍ਰਮਾਣ ਦਿੰਦੇ ਨੇ, ਕਹਿੰਦੇ ਚੰਦਰਮਾ ਨੂੰ ਦੇਖ ਕਰਕੇ ਜਿਹੜੀਆਂ ਕਮੀਆਂ ਹੁੰਦੀਆਂ ਨੇ ਔਰ ਉਹ ਕਮੀਆਂ ਚੰਦਰਮੇ ਨੂੰ ਦੇਖ ਕਰਕੇ ਪ੍ਰਫੁੱਲਤ ਹੁੰਦੀਆਂ ਨੇ, ਪਰ ਸੂਰਜ ਨੂੰ ਦੇਖ ਕਰਕੇ ਕਮਲ ਦੀਆਂ ਪੰਖੜੀਆਂ ਖੁੱਲਦੀਆਂ ਨੇ, ਤੇ ਸੂਰਜ ਨੂੰ ਦੇਖ ਕਰਕੇ ਤੇ ਜਿਹੜੀਆਂ ਕਮੀਆਂ ਹੁੰਦੀਆਂ ਨੇ ਉਹ ਬੰਦ ਹੋ ਜਾਂਦੀਆਂ ਨੇ, ਤੇ ਕਮਲ ਦਾ ਫੁੱਲ ਚੰਦਰਮੇ ਨੂੰ ਦੇਖ ਕਰਕੇ ਬੰਦ ਹੋ ਜਾਂਦਾ ਹੈ। ਇਹਨਾਂ ਦਾ ਆਪਸ ਦੇ ਵਿੱਚ ਉਲਟਾ ਭੇਦ ਹੈ। ਜਿਹੜੇ ਤਾਂ ਮਨਮੁੱਖ ਹੁੰਦੇ ਨੇ ਉਹ ਤਾਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਰੂਪੀ ਸੂਰਜ ਨੂੰ ਦੇਖ ਕਰਕੇ ਇਹਨਾਂ ਦੇ ਜਿਹੜੇ ਗਿਆਨ ਦੇ ਤਖਤੇ ਹੁੰਦੇ ਨੇ ਉਹ ਬੰਦ ਹੋ ਜਾਂਦੇ ਨੇ, ਉਹਨਾਂ ਨੂੰ ਸਤਿਗੁਰੂ ਮਹਾਰਾਜ ਜੀ ਦਾ ਜਸ ਚੰਗਾ ਨਹੀਂ ਲੱਗਦਾ। ਤੇ ਜਿਹੜੇ ਤਾਂ ਗੁਰਮੁਖ ਹੁੰਦੇ ਨੇ ਉਹ ਸੂਰਜ ਸਮਾਨ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਕੇ ਇਹਨਾਂ ਦੀਆਂ ਕਮਲੀਆਂ ਰੋਮ ਰੋਮ ਖਿੜ ਜਾਂਦਾ ਕਿ ਮਹਾਰਾਜ ਦੇ ਦਰਸ਼ਨ ਹੋ ਗਏ, ਮੇਰਾ ਸੁਭਾਗ ਚੰਗਾ ਹੈ, ਮੈਂ ਵਡਭਾਗਾ ਹਾਂ, ਮੈਨੂੰ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਹੋਏ ਨੇ। ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਚੰਦ ਕਮੁਦਨੀ ਦੂਰ ਹੋ ਨਿਵਸਸ, ਕਹਿੰਦੇ ਸਤਿਗੁਰੂ ਦੇ ਦਰਸ਼ਨ ਕਰਕੇ ਕਮੀਆਂ ਰੂਪੀ ਜਿਹੜੇ ਸਿੱਖੜੇ ਨੇ ਗੁਰਸਿੱਖ ਪਿਆਰੇ ਨੇ ਉਹ ਦਰਸ਼ਨ ਕਰਕੇ ਹੀ ਇਸ ਕਮੀਆਂ ਦੇ ਵਾਂਗ ਖਿਲ ਕਰਕੇ ਤੇ ਖੁਸ਼ਬੂ ਵੰਡਦੇ ਹਨ।
ਅਨਭਉ ਕਾਰਨ ਰੇ,
ਕਹਿੰਦੇ ਅਨਭਉ ਅਸਚਰਜ ਕਾਰਨ ਕੀ ਹੈ ਉਹਨਾਂ ਦਾ ਕਮੀਆਂ ਦਾ ਖਿੜਨ ਦਾ ਕਿ ਚੰਦਰਮਾ ਨੂੰ ਵੇਖ ਕੇ ਖਿੜਦੀਆਂ ਨੇ। ਕਹਿੰਦੇ ਇਹੀ ਇੱਕ ਨਿਰਮਲ ਜਲ ਰੂਪੀ ਸਰੋਵਰ ਦੀ ਮਹਿਮਾ ਹੈ ਸਤ ਸੰਗਤ ਦੀ। ਜਦੋਂ ਸਤ ਸੰਗਤ ਦੇ ਵਿੱਚ ਆ ਜਾਂਦੇ ਨੇ ਉਹਨਾਂ ਦਾ ਵਿਸ਼ੇਸ਼ ਕਰਕੇ ਕਾਰਨ ਇਹੀ ਹੁੰਦਾ ਕਿ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਹੋ ਜਾਂਦੇ ਨੇ, ਮਨ ਗਦਗਦ ਹੋ ਜਾਂਦਾ ਹੈ। ਸਤਿਗੁਰੂ ਮਹਾਰਾਜ ਤੇਜ ਪ੍ਰਤਾਪ ਦੇ ਨਾਲ ਇਹਨਾਂ ਦੀਆਂ ਸਾਰੀਆਂ ਸੰਕਲਪ ਵਿਕਲਪ ਰੂਪੀਆਂ ਜਿਹੜੀਆਂ ਬਦਬੂ ਸੀ ਉਹ ਖੁੱਚ ਲੈਂਦੇ ਨੇ ਔਰ ਖੁਸ਼ਬੂ ਭਰ ਦਿੰਦੇ ਹਨ ਗਿਆਨ ਦੀ।
ਅੰਮ੍ਰਿਤ ਖੰਡ ਦੂਧ ਮਦ ਸੰਚਸ,
ਫਿਰ ਕਹਿੰਦੇ ਅੰਮ੍ਰਿਤ ਖੰਡ। ਅੰਮ੍ਰਿਤ ਕਹਿੰਦੇ ਕਿ ਜਿਵੇਂ ਚੌਦਹ ਰਤਨ ਨਿਕਾਲੇ ਆਉਣ ਕੀ ਤੋਨ ਚਾਨ ਆਣ, ਜਦੋਂ ਇਹ ਸੁਮੇਰ ਪਰਬਤ ਨੂੰ ਮਧਾਣਾ ਪਾ ਕਰਕੇ ਸਮੁੰਦਰ ਨੂੰ ਰਿੜਕਿਆ ਤੇ ਚੌਦਾਂ ਰਤਨ ਕੱਢੇ ਉਹਨਾਂ ਵਿੱਚੋਂ ਇੱਕ ਅੰਮ੍ਰਿਤ ਨਿਕਲਿਆ। ਸੁਰ ਨਰ ਮੁਨ ਜਣੇ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ। ਅੰਮ੍ਰਿਤ ਮਿੱਠਾ ਮੰਨਿਆ ਕਿ ਇਹ ਮਿਠਾਸ ਵਾਲਾ ਹੈ। ਕਹਿੰਦੇ ਇਹ ਅੰਮ੍ਰਿਤ ਵੀ ਖੰਡ ਵੀ ਦੁੱਧ ਵੀ ਤੇ ਮੱਧ ਕਹਿੰਦੇ ਸ਼ਹਿਦ ਨੂੰ ਸੰਚ ਇਕੱਠਾ ਕਰਕੇ।
ਤੂੰ ਬਨ ਚਾਤੁਰ ਰੇ,
ਤੂੰ ਬਨਾ ਚਾਤੁਰ ਰੇ, ਪਾਠ ਦਾ ਭੁਲੇਖਾ ਖਾ ਗਿਆ ਨਾ ਸਿੰਘ, ਤੂੰ ਬਨਾ ਚਾਤੁਰ ਰੇ, ਕਿਉਂਕਿ ਇੱਥੇ ਪਾਠ ਇੰਜ ਹੀ ਲਿਖਿਆ ਤੂੰ ਬਨ ਚਾਤੁਰ ਰੇ। ਕਹਿੰਦੇ ਜੇ ਇਹਨਾਂ ਸਾਰਿਆਂ ਨੂੰ ਇਕੱਤਰ ਕਰ ਲੇ, ਇਹੋ ਜਿਹੇ ਗੁਣ ਇਕੱਤਰ ਹੋ ਜਾਣ, ਕਹਿੰਦੇ ਤੇ ਫਿਰ ਤੂੰ ਚਾਤੁਰ ਬਣ ਜਾਏਗਾ। ਇਸ ਦਾ ਮਤਲਬ ਹੈ ਕਿ ਤੂੰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਾਲ ਵੱਧ ਸਿਆਣਾ ਹੋਇਆ। ਪਾਠ ਦੇ ਭੇਦ ਪਾਉਣ ਵਾਲੇ ਬਹੁਤ ਮਨਮਤੀਏ ਤੁਰੇ ਫਿਰਦੇ ਨੇ, ਪਰ ਪਤਾ ਤਾਂ ਲੱਗਦਾ ਜਦ ਟਕਸਾਲਾਂ ਦੀਆਂ ਮਾਰਾਂ ਖਾਈਏ। ਸਤਿਗੁਰੂ ਮਹਾਰਾਜ ਕਹਿੰਦੇ ਤੂਬ ਨਾ ਚਾਤੁਰ ਰੇ, ਤੂਬ ਹੁੰਦਾ ਆਪ ਸਭ ਜਾਣਦੇ ਨੇ ਅੱਕ ਧਤੂਰਾ ਨਿੰਮ ਫਲ। ਹੁਣ ਜਿਹੜਾ ਤੂੰਬੇ ਦੀ ਲੱਕੜੀ ਹੁੰਦੀ ਹੈ ਕੌੜੀ ਕਿੰਨੀ ਹੁੰਦੀ ਹੈ? ਭਗਤ ਕਬੀਰ ਸਾਹਿਬ ਜੀ ਦੇ ਕੋਲੋਂ ਬ੍ਰਾਹਮਣਾਂ ਨੇ ਤੂੰਬੀ ਖੜੀ ਸੀ ਨਾ, ਜਦੋਂ ਕਹਿੰਦੇ ਮਹਾਰਾਜ ਸਾਡੇ ਨਾਲ ਜਾਓ ਅੱਠਾਂ ਅੱਠਾਂ ਤੀਰਥਾਂ ਦੇ ਇਸ਼ਨਾਨ ਕਰਾ ਲਈਏ, ਤੇ ਭਗਤ ਕਬੀਰ ਜੀ ਕਹਿੰਦੇ ਸਾਡੇ ਕੋਲ ਸਮਾਂ ਨਹੀਂ, ਸਾਡੀ ਤੂੰਬੀ ਲੈ ਜਾਓ। ਲੌਕੀ ਅੱਠ ਸੱਠ ਤੀਰਥ ਨਹਾਈ, ਕੌਰਾਪਨ ਤਉ ਨਾ ਜਾਈ। ਕਹਿੰਦੇ ਅੱਠਾਂ ਅੱਠਾਂ ਤੀਰਥਾਂ ਦਾ ਇਸ਼ਨਾਨ ਤਾਂ ਕਰਾ ਲਿਆ, ਪਰ ਜਦੋਂ ਨਿਉਂਦਾ ਦਿੱਤਾ ਅਖੀਰ ਦੇ ਵਿੱਚ ਉਸ ਤੂੰਬੀ ਦੇ ਨਾਲ ਛਿਲਕੇ ਲਾ ਕੇ ਚਟਣੀ ਘੋਟ ਕੇ ਦੇ ਦਿੱਤੀ, ਤੇ ਬ੍ਰਾਹਮਣ ਕਹਿੰਦੇ ਸਾਡੀ ਨਿੰਦਿਆ ਕੀਤੀ ਹੈ, ਸਾਡਾ ਘੋਰ ਅਪਮਾਨ ਕੀਤਾ, ਇੰਨਾ ਸਵਾਦਲਾ ਭੋਜਨ ਖਵਾ ਕੇ ਮਗਰੋਂ ਯਾਰ ਖਵਾ ਦਿੱਤੀ ਹੈ। ਤੇ ਭਗਤ ਜੀ ਹੱਥ ਜੋੜ ਕੇ ਕਹਿੰਦੇ ਮਹਾਰਾਜ ਬ੍ਰਾਹਮਣੋ ਮੈਂ ਕੀ ਜਾਣਦਾ ਸੀ ਕਿ ਇਹ ਅੱਠਾਂ ਅੱਠਾਂ ਤੀਰਥਾਂ ਦਾ ਇਸ਼ਨਾਨ ਕਰਕੇ ਆਈ ਅਜੇ ਵੀ ਕੌੜੀ ਹੈ। ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਤੂਬ ਨਾ ਚਾਤਰ ਰੇ, ਕਹਿੰਦੇ ਇਹ ਜਿਹੜੀ ਤੂੰਬੇ ਦੀ ਲੱਕੜੀ ਜਿਹੜੀ ਇਹ ਜ਼ਹਿਰ ਦੇ ਨਾਲ ਭਰੀ ਹੋਈ ਹੈ, ਜੇ ਇਸ ਦੇ ਇਸ ਨੂੰ ਮਿਠਾਸ ਦੇਣ ਵਾਸਤੇ ਅੰਮ੍ਰਿਤ ਵੀ ਪਾ ਦਿੱਤਾ ਜਾਵੇ, ਖੰਡ ਵੀ ਪਾ ਦਿੱਤੀ ਜਾਵੇ, ਦੁੱਧ ਵੀ ਪਾ ਦਿੱਤਾ ਜਾਵੇ, ਸ਼ਹਿਦ ਵੀ ਪਾ ਦਿੱਤਾ ਜਾਵੇ, ਸਾਰਿਆਂ ਦਾ ਘੋਲ ਬਣਾ ਕਰਕੇ ਇਸ ਤੂੰਬੀ ਦੀ ਲੱਕੜੀ ਨੂੰ ਵਿੱਚ ਸਿੱਟ ਦਿੱਤਾ ਜਾਵੇ, ਤੇ ਕਹਿੰਦੇ ਉਹ ਚਾਤਰ ਰੇ, ਉਹ ਮਿਠਾਸ ਵਾਲੀ ਕਦੀ ਨਹੀਂ ਬਣਦੀ, ਉਹ ਕੌੜੀ ਦੀ ਕੌੜੀ ਰਹੇਗੀ, ਉਹ ਕਦੀ ਵੀ ਉਸ ਵਿੱਚੋਂ ਮਿਠਾਸ ਪੈਦਾ ਨਹੀਂ ਹੋ ਸਕਦੀ। ਜਿਹੜੇ ਤੂਬ ਨਾ ਚਾਤਰ ਰੇ, ਜਿਨ੍ਹਾਂ ਦੇ ਮਨਮੁੱਖਾਂ ਦੇ ਹਿਰਦੇ ਇਸ ਤਰੀਕੇ ਦੇ ਨਾਲ ਯਹਿਰ ਦੇ ਨਾਲ ਭਰੇ ਹੋਏ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਸ਼ਬਦ ਸਪਰਸ਼ ਰੂਪ ਰਸ ਗੰਧ ਇਹਨਾਂ ਜ਼ਹਿਰਾਂ ਦੇ ਨਾਲ ਭਰੇ ਹੋਏ ਨੇ, ਗਰੀਬ ਨਿਵਾਜ ਕਹਿੰਦੇ ਉਹਨਾਂ ਨੂੰ ਚਾਹੇ ਅੰਮ੍ਰਿਤ ਦੀ ਨਿਆਈ ਸਤਿਗੁਰੂ ਮਹਾਰਾਜ ਜੀ ਦਾ ਉਪਦੇਸ਼ ਸੁਣਾਈ ਜਾਈਏ, ਖੰਡ ਦੀ ਨਿਆਈ ਮਿੱਠੇ ਬੋਲ ਸੁਣਾਏ ਜਾਣ, ਕਹਾਣੀਆਂ ਸੁਣਾਈਆਂ ਜਾਣ, ਸਾਖੀਆਂ ਸੁਣਾਈਆਂ ਜਾਣ, ਇਸੇ ਤਰ੍ਹਾਂ ਦੂਧ ਨਿਰਮਲ ਉਪਦੇਸ਼ ਸੁਣਾਇਆ ਜਾਵੇ, ਫਿਰ ਸ਼ਹਿਦ ਦੀ ਨਿਆਈ ਤਿਹਨਾਂ ਨੂੰ ਸਤਿਗੁਰੂ ਮਹਾਰਾਜ ਜੀ ਦੀ ਗੁਰਬਾਣੀ ਸੁਣਾਈ ਜਾਵੇ। ਮਹਾਰਾਜ ਜੀ ਕਹਿੰਦੇ ਸਾਰਾ ਕੁਝ ਵੀ ਭਾਵੇਂ ਸੁਣਾਇਆ ਜਾਵੇ, ਮਨਮੁੱਖਾਂ ਦੇ ਹਿਰਦਿਆਂ 'ਤੇ ਇੱਕ ਵੀ ਬੂੰਦ ਨਹੀਂ ਪੈਂਦੀ। ਉਹਨਾਂ ਦਾ ਹਿਰਦਾ ਉਸ ਤੂੰਬੀ ਦੀ ਲੱਕੜੀ ਦੇ ਵਾਂਗ ਕੌੜਾ ਹੀ ਬਣਿਆ ਰਹਿੰਦਾ ਹੈ।
ਆਪਣਾ ਆਪ ਤੂੰ ਕਬਹਿ ਨਾ ਛੋਡਸ,
ਉਹ ਆਪਣਾ ਆਪ ਕਦੇ ਵਾਸਤੇ ਵੀ ਆਪਣੀ ਆਪਣਤ ਨਹੀਂ ਛੱਡਦੇ।
ਵਿਸ਼ਨ ਪ੍ਰੀਤ ਜਿਉਂ ਰੇ,
ਇਸ ਤਰੀਕੇ ਦੇ ਨਾਲ ਉਹ ਪਿਛਨ ਚੁਗਲਾਂ ਦੀ ਹਾਲਤ ਇਸੇ ਤਰ੍ਹਾਂ ਬਣੀ ਹੀ ਰਹਿੰਦੀ ਹੈ।
ਪੰਡਿਤ ਸੰਗ ਵਸਹੇ ਜਨ ਮੂਰਖ,
ਆਪਣਾ ਆਪ ਤੂੰ ਕਬਹਿ ਨਾ ਛੋਡਸ, ਪਿਸ਼ਨ ਪ੍ਰੀਤ ਜਿਉਂ ਰੇ। ਉਹਨਾਂ ਦੀ ਪ੍ਰੀਤੀ ਪਿਸ਼ਨ ਨਾਮ ਹੰਕਾਰ ਦਾ ਵੀ ਹੈ, ਹੰਕਾਰ ਦੇ ਨਾਲ ਹੀ ਬਣੀ ਰਹਿੰਦੀ ਹੈ, ਆਪਣੀ ਆਪਣਤ ਦੇ ਨਾਲ ਹੀ ਬਣੀ ਰਹਿੰਦੀ ਹੈ। ਪੰਡਿਤ ਸੰਗ ਵਸਹੇ ਜਨ ਮੂਰਖ, ਕਹਿੰਦੇ ਪੰਡਿਤਾਂ ਦੇ ਨਾਲ ਜੇ ਕਿਤੇ ਮੂਰਖਾਂ ਦਾ ਵਾਹ ਪੈ ਜਾਵੇ, ਗਿਆਨਵਾਨਾਂ ਦੇ ਨਾਲ ਉਹਨਾਂ ਨੂੰ ਕਿਵੇਂ ਸਮਝਾਇਆ ਜਾਵੇ।
ਆਤਮ ਸਾਸ ਸੁਣੇ,
ਚਾਹੇ ਉਹਨਾਂ ਨੂੰ ਆਤਮ ਸਾਸ ਕਹਿੰਦੇ ਵੇਦ ਸ਼ਾਸਤਰ ਪੜ੍ਹਾਏ ਜਾਣ, ਵੇਦਾਂ ਦੀਆਂ ਸੁਰਤੀਆਂ ਵੀ ਪੜ੍ਹਾਈਆਂ ਜਾਣ, ਫਿਰ ਵੀ ਕਹਿੰਦੇ ਉਹਨਾਂ ਨੂੰ ਕੋਈ ਗਿਆਨ ਨਹੀਂ ਹੁੰਦਾ। ਇੱਕ ਵਾਰੀ ਕਹਿੰਦੇ ਕਿ ਪੰਡਿਤ ਇੱਕ ਮਨੁੱਖ ਨੂੰ ਵੇਦ ਸ਼ਾਸਤਰਾਂ ਦੀ ਕਥਾ ਸੁਣਾਉਣ ਲੱਗ ਪਿਆ, ਰਮਾਇਣ ਸੁਣਾਉਣ ਲੱਗ ਪਿਆ। ਸਾਰੀ ਰਮਾਇਣ ਸੁਣਾ ਦਿੱਤੀ, ਕਈ ਦਿਨ ਬਤੀਤ ਹੋ ਗਏ। ਜਦ ਰਮਾਇਣ ਦਾ ਭੋਗ ਪੈ ਗਿਆ ਤਾਂ ਉਹ ਪ੍ਰਾਣੀ ਕਹਿੰਦਾ, ਪੰਡਿਤ ਜੀ ਮੇਰਾ ਇੱਕ ਸਵਾਲ ਹੈ। ਪੰਡਿਤ ਜੀ ਕਹਿੰਦੇ ਦੱਸੋ। ਕਹਿੰਦੇ ਕਿ ਮੈਨੂੰ ਇਹ ਦੱਸੋ ਕਿ ਰਾਵਣ ਰਾਖਸ਼ ਸੀ ਕਿ ਜਾਂ ਰਾਮ ਚੰਦਰ ਰਾਖਸ਼ ਸੀ। ਉਹ ਪੰਡਿਤ ਬੜਾ ਹੈਰਾਨ, ਕਹਿੰਦਾ ਮੈਂ ਸਾਰੀ ਰਮਾਇਣ ਪੜ੍ਹਾ ਦਿੱਤੀ, ਸਾਰੀ ਰਮਾਇਣ ਸੁਣਾ ਦਿੱਤੀ, ਇਸ ਨੂੰ ਇਸ ਗੱਲ ਦਾ ਇਹ ਨਹੀਂ ਪਤਾ ਲੱਗਾ। ਕਹਿੰਦਾ ਪ੍ਰੇਮੀਆਂ ਗੱਲ ਇਹ ਆ ਕਿ ਨਾ ਤੇ ਰਾਵਣ ਰਾਖਸ ਸੀ ਤੇ ਨਾ ਸ੍ਰੀ ਰਾਮ ਚੰਦਰ ਸੀ ਰਾਖਸ ਸੀ। ਕਹਿੰਦਾ ਰਾਖਸ਼ ਤੇ ਮੈਂ ਆ, ਜਿਹੜਾ ਤੈਨੂੰ ਮੈਂ ਸਾਰੀ ਰਮਾਇਣ ਸੁਣਾ ਦਿੱਤੀ, ਤੈਨੂੰ ਅਜੇ ਤੱਕ ਪਤਾ ਹੀ ਨਹੀਂ ਲੱਗਾ ਕਿ ਰਾਖਸ਼ ਕੌਣ ਸੀ। ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਪੰਡਿਤ ਸੰਗ ਵਸੇ ਜਨ ਮੂਰਖ, ਜੇ ਗਿਆਨਵਾਨਾਂ ਦੇ ਨਾਲ ਮੂਰਖਾਂ ਦਾ ਵਾਹ ਪੈ ਜਾਵੇ ਤੇ ਚਾਹੇ ਉਹਨਾਂ ਨੂੰ ਵੇਦ ਸ਼ਾਸਤਰ ਵੀ ਪੜ੍ਹਾਏ ਜਾਣ, ਉਹਨਾਂ ਨੂੰ ਕੋਈ ਵੀ ਗਿਆਨ ਉਤਪੰਨ ਨਹੀਂ ਹੁੰਦਾ।
ਆਪਣਾ ਆਪ ਤੋਂ ਕਬਹੋ ਨਾ ਛੋਡਸ,
ਐ ਸਾਲ ਸਰਾਏ ਜੋਹਰੀ, ਇਸੇ ਤਰੀਕੇ ਨਾਲ ਤੂੰ ਪੱਥਰਾਂ ਦੀ ਪਰਖ ਕਰਨ ਦੇ ਵਿੱਚ ਲੱਗਾ ਹੋਇਆ ਤੇ ਆਪਣੀ ਆਪਣਤ, ਆਪਣਾ ਜੋਹਰਾਪਨ ਇਹ ਕਦੇ ਵੀ ਨਹੀਂ ਤੂੰ ਛੱਡ ਸਕਦਾ।
ਸਵਾਨ ਪੂਛ ਜਿਉਂ ਰੇ,
ਜਿਵੇਂ ਕਹਿੰਦੇ ਸਵਾਨ ਪੂਛ ਜਿਉਂ ਰੇ, ਪੂਛ ਨਹੀਂ ਕਹਿਣਾ, ਪੂਛ ਹੁੰਦਾ ਪੁੱਛਣਾ, ਪੂਛ ਹੁੰਦੀ ਕੁੱਤੇ ਦੀ ਪੂਛ, ਸਵਾਨ ਪੂਛ ਜਿਉਂ ਰੇ। ਕਹਿੰਦੇ ਜਿਵੇਂ ਕੁੱਤੇ ਦੀ ਪੂਛ ਨੂੰ 12 ਸਾਲ ਵੰਜਲੀ ਦੇ ਵਿੱਚ ਪਾ ਕੇ ਰੱਖਦੀ ਹੈ, ਕਦੇ ਸਿੱਧੀ ਨਹੀਂ ਹੁੰਦੀ, ਉਹ ਫਿਰ ਉਸੇ ਤਰ੍ਹਾਂ ਕੁੰਡਲ ਮਾਰ ਲੈਂਦੀ ਹੈ। ਕਹਿੰਦੇ ਇਸੇ ਤਰੀਕੇ ਦੇ ਨਾਲ ਮਨਮੁੱਖਾਂ ਦੀ ਹਾਲਤ ਹੈ, ਉਹ ਕਦੇ ਵੀ ਆਪਣੀ ਆਪਣਤ ਨਹੀਂ ਛੱਡਦੇ, ਉਹ ਹੰਕਾਰ ਦੇ ਵਿੱਚ ਹੀ ਰਹਿੰਦੇ ਨੇ। ਉਹਨਾਂ ਦੀ ਕੁੱਤੇ ਦੀ ਪੂਛ ਵਾਲਾ ਹੀ ਹਾਲ ਹੈ ਕਿ ਉਹ 3 ਗੁਣਾਂ ਦੇ ਵਿੱਚ ਆਪਣੀ ਪੂਛ ਦਾ ਕੁੰਡਲ ਮਾਣ ਕੇ ਰੱਖਦੇ ਨੇ, ਰਜੋ ਗੁਣ, ਸਤੋ ਗੁਣ, ਤਮੋ ਗੁਣ, ਇਹਨਾਂ 3 ਗੁਣਾਂ ਦਾ ਕੁੰਡਲ ਉਹਨਾਂ ਦੀ ਪੂਛ ਵਿੱਚ ਬਣਿਆ ਹੀ ਰਹਿੰਦਾ ਹੈ।
ਇੱਕ ਪਾਖੰਡੀ ਨਾਮ ਨਰਾਚਹੇ,
ਜਿਹੜੇ ਤਾਂ ਪਖੰਡੀ ਨੇ, ਚਿੱਟੇ ਜਿਨਕੇ ਚੋਲ ਕੱਪੜੇ ਮੈਲੇ ਚਿੱਤ ਕਠੋਰ ਜੀਓ, ਕਹਿੰਦੇ ਉੱਪਰੋਂ ਲਿਬਾਸ ਧਾਰਨ ਕਰ ਲੈਣਾ ਸਾਧੂ ਮਹਾਤਮਾ ਵਾਲਾ, ਰੀਸਾਂ ਕਰੇ ਤਿਨਾੜੀਆਂ ਜੋ ਸੇਵਹਿ ਦਰ ਖੜੀਆਂ, ਜੋ ਮਹਾਤਮਾ ਰੂਪੀ ਸਕੀਆਂ ਮਹਾਤ ਅਕਾਲ ਪੁਰਖ ਵਾਹਿਗੁਰੂ ਦੇ ਦਰਵਾਜ਼ੇ ਤੇ ਖੜੀਆਂ, ਜਪ ਤਪ ਪੂਰਨ ਕਰਦੀਆਂ ਹੋਈਆਂ, ਸਤ ਸੰਗਤ ਕਰਦੀਆਂ ਹੋਈਆਂ, ਸਿਮਰਨ ਕਰਦੀਆਂ, ਲਾਹਾ ਖੱਟਦੀਆਂ ਨੇ, ਕਹਿੰਦੇ ਉਹਨਾਂ ਦੀਆਂ ਰੀਸਾਂ ਕਰਕੇ ਉਹੋ ਜਿਹਾ ਲਿਬਾਸ ਧਾਰਨ ਕਰ ਲੈਣਾ, ਕਹਿੰਦੇ ਉਹ ਪਰਮੇਸ਼ਰ ਦੇ ਨਾਮ ਦੇ ਵਿੱਚ ਪਖੰਡੀ ਕਿਵੇਂ ਰਚ ਜਾਣਗੇ।
ਇੱਕ ਹਰ ਹਰ ਚਰਨੀ ਰੇ,
ਇੱਕ ਅਜਿਹੇ ਜਗਿਆਸੂ ਨੇ ਜੋ ਸਤ ਸੰਗਤ ਰੂਪੀ ਸਰੋਵਰ ਦੇ ਵਿੱਚ ਆ ਕਰਕੇ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਸ਼ਰਨ ਗ੍ਰਹਿਣ ਕਰਕੇ ਪਰਮੇਸ਼ਰ ਦੇ ਨਾਮ ਨੂੰ ਆਪਣੇ ਮੁਖ ਤੋਂ ਕਹਿੰਦੇ ਰਹਿੰਦੇ ਹਨ।
ਪੂਰਬ ਲਿਖਿਆ ਪਾਵਸ,
ਐ ਸਾਲ ਸਰਾਏ ਜੋਹਰੀ, ਜੋ ਮਸਤਕ ਦੇ ਉੱਪਰ ਪ੍ਰਾਰਬਦ ਬਣੀ ਸੀ ਉਹ ਲਿਖੀ ਹੋਈ ਪਰਮੇਸ਼ਰ ਨੇ ਤੇਰੇ ਮਸਤਕ ਦੇ ਉੱਪਰ ਹੈ, ਇਹ ਕੋਈ ਆਪੋਂ ਪਰਮੇਸ਼ਰ ਨੇ ਆਪਣੀ ਮਰਜ਼ੀ ਦੇ ਨਾਲ ਨਹੀਂ ਲਿਖੀ। ਜੋ ਕਰਮ ਤੂੰ ਆਪਣੇ ਪੂਰਵਲੇ ਜਨਮ ਦੇ ਵਿੱਚ ਕਮਾਇਆ ਉਹ ਪ੍ਰਾਰਬਧ ਬਣ ਕਰਕੇ ਤੇਰੇ ਮਸਤਕ ਤੇ ਉਕਰੀ ਗਈ ਹੈ।
ਨਾਨਕ ਰਸਨਾ ਨਾਮ ਜਪ ਰੇ,
ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਐ ਸਾਲ ਸਰਾਏ ਜਾਹੋਰੀ, ਜੇ ਇਹਨਾਂ ਮਸਤਕ ਦੇ ਲਿਖੇ ਹੋਏ ਕਰਮਾਂ ਤੇ ਨਿਰਭਰ ਰਹੇ ਹੋ ਫਿਰ ਪਰਮੇਸ਼ਰ ਦੇ ਦਰ ਦੀ ਪ੍ਰਾਪਤੀ ਨਹੀਂ ਕਰ ਸਕਦਾ। ਉਦਮ ਕਰੇਂਦਿਆਂ ਜੀਓ ਕਮਾਵਦਿਆਂ ਸੁਖ ਪੁੰਚ, ਧਿਆਏਂਦਿਆਂ ਪ੍ਰਭੂ ਮਿਲ ਨਾਨਕ ਉਤਰੀ ਚਿੰਤ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਜੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਆਪਣੀ ਰਸਨਾ ਤੋਂ ਬਾਰ ਬਾਰ ਜਪਦਾ ਰਹੇਗਾ ਤੇ ਇਹ ਤੇਰੀ ਪ੍ਰਾਰਬਧ ਵੀ ਮਿਟ ਜਾਵੇਗੀ। ਗਿਆਨ ਉਦੇ ਜਬ ਹੋਤ ਹੈ ਸੰਚਿਤ ਕਰਮ ਵਿਲਾਤ, ਪ੍ਰਾਰਬਧ ਹੋਵੇ ਨਹੀਂ ਕਿਰੇਮਾਨ ਹੋਵੇ ਨਹੀਂ ਪ੍ਰਾਰਬਧ ਮਿਟ ਜਾਤ। ਇਹ ਤੇਰੇ ਪ੍ਰਾਰਬਧ ਹੋਣ ਵਾਲੀ ਵੀ ਮਿਟ ਜਾਵੇਗੀ। ਔਰ ਜੋ ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਜੇ ਪਰਮੇਸ਼ਰ ਦੇ ਨਾਮ ਨੂੰ ਆਪਣੀ ਰਸਨਾ ਤੋਂ ਕਹਿੰਦਾ ਰਹੇਗਾ ਤੇ ਪਰਮੇਸ਼ਰ ਦੇ ਸਰੂਪ ਦੀ ਅਭੇਦਤਾ ਦਾ ਆਨੰਦ ਮਾਣ ਸਕਦਾ ਹੈ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਇਹ ਮਾਰੂ ਰਾਗ ਦੇ ਵਿੱਚ ਸ਼ਬਦ ਉਚਾਰਨ ਕਰਕੇ ਸਾਲ ਸਰਾਏ ਜੌਹਰੀ ਨੂੰ ਗਿਆਨ ਦੀਆਂ ਸਲਾਈਆਂ ਦੇ ਦੁਆਰਾ ਸੁਰਮਾ ਪਾਇਆ ਔਰ ਸਾਲ ਸਰਾਏ ਜੌਹਰੀ ਦੇ ਆਸਾ ਅੰਦੇਸਾ ਦੋਏ ਪੱਟ ਜੜੇ ਇਹ ਦੋਵੇਂ ਤਖਤੇ ਖੋਲ੍ਹ ਦਿੱਤੇ ਨੇ। ਜਿਵੇਂ ਕੱਲ੍ਹ ਦੇ ਪ੍ਰਸੰਗ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਸ਼ਰਨ ਗ੍ਰਹਿਣ ਕਰਕੇ ਸਾਲ ਸਰਾਏ ਜੌਹਰੀ ਆਪਣੀ ਕਲਿਆਣ ਕਰਾਵੇਗਾ, ਕੱਲ੍ਹ ਦੇ ਪ੍ਰਸੰਗ ਵਿੱਚ ਸਰਵਣ ਕਰਕੇ ਲਾਹਾ ਪ੍ਰਾਪਤ ਕਰਾਂਗੇ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ, ਅੱਗੇ ਤੋਂ ਸਮੱਤ ਬਖਸ਼ਿਸ਼ ਕਰਨੀ, ਅਸੀਸ ਬਖਸ਼ਿਸ਼ ਕਰਿਓ ਜੇ। ਦੇਹੋ ਸੱਜਣ ਅਸੀਂ ਸੜੀਆਂ, ਜਿਉਂ ਹੋਵੇ ਸਾਹਿਬ ਸਿਉ ਮੇਲ। ਆਓ ਪੰਥ ਪ੍ਰਸਿੱਧ ਢਾਡੀ ਜਥਾ ਭਾਈ ਨਿਰਮਲ ਸਿੰਘ ਨੂਰ ਦਾ ਤਿੰਨਾਂ ਦੇ ਪਾਸੋਂ ਇਤਿਹਾਸਕ ਵਾਰਾਂ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ। ਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।